ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ, ਨਿਹਾਲ ਕਰ ਰਹੇ ਨੇ। ਉਧਰ ਪਹਾੜੀ ਰਾਜਿਆਂ ਨੇ ਵਿਉਂਤਬੰਦੀ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਹਮਲਾ ਕੀਤਾ ਜਾਏ ਔਰ ਉਹਨਾਂ ਕੋਲੋਂ ਸ੍ਰੀ ਅਨੰਦਪੁਰ ਸਾਹਿਬ ਨਗਰ ਖਾਲੀ ਕਰਵਾ ਲਿਆ ਜਾਏ। ਉਹਦੇ ਵਾਸਤੇ ਇਹਨਾਂ ਨੂੰ ਬਾਦਸ਼ਾਹੀ ਫੌਜਾਂ ਦੀ ਮਦਦ ਦੀ ਲੋੜ ਹੈ। ਪਹਾੜੀ ਰਾਜਿਆਂ ਨੇ ਆਪ ਸਾਰਿਆਂ ਨੇ ਇਕੱਠਿਆਂ ਹੋ ਕੇ 1 ਲੱਖ ਰੁਪਈਆ ਇਕੱਠਾ ਕੀਤਾ ਔਰ ਉਹ 1 ਲੱਖ ਰੁਪਈਆ ਦਿੱਲੀ ਦੇ ਨਵਾਬ ਕੋਲ ਸੂਬੇਦਾਰ ਕੋਲ ਭੇਜਿਆ ਤੇ ਆਖਿਆ ਸਾਡੀ ਮਦਦ ਵਾਸਤੇ ਫੌਜ ਭੇਜੋ ਤਾਂ ਜੋ ਗੁਰੂ ਜੀ ਨੂੰ ਇੱਥੋਂ ਕੱਢ ਸਕੀਏ। ਜੇ ਗੁਰੂ ਜੀ ਜਾਣਾ ਨਹੀਂ ਪਸੰਦ ਕਰਦੇ ਤਾਂ ਉਹਨਾਂ ਨੂੰ ਇਹ ਕਹਿ ਦਈਏ ਕਿ ਸਾਡੀਆਂ ਸ਼ਰਤਾਂ ਮੰਨ ਕੇ ਇੱਥੇ ਰਹੀ ਜਾਣ। ਤੋ ਦਿੱਲੀ ਦੇ ਸੂਬੇਦਾਰ ਨੇ ਆਪਣੇ 2 ਜਰਨੈਲ, ਇੱਕ ਦੀਨਾ ਬੇਗ ਹੈ ਇਹਦੇ ਨਾਲ 5000 ਫੌਜ ਹੈ, ਦੂਜਾ ਪੈਂਡੇ ਖਾਂ ਹੈ ਇਹਦੇ ਨਾਲ ਵੀ 5000 ਫੌਜ ਹੈ, ਇੱਕ ਪੈਂਦੇ ਖਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਹੋਇਆ ਜਿਹਨੂੰ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਪਾਲਿਆ ਸੀ, ਇਹ ਪੈਂਡੇ ਖਾਂ ਹੈ ਡੱਡੇ ਨਾਲ ਪੈਂਡੇ ਖਾਂ, ਇਹ 10ਵੇਂ ਪਾਤਸ਼ਾਹ ਦੇ ਸਮੇਂ ਹੋਇਆ। ਪੈਂਡੇ ਖਾਂ ਤੇ ਦੀਨਾ ਬੇਗ 5-5 ਹਜ਼ਾਰ ਫੌਜ ਆਪਣੇ ਨਾਲ ਲੈ ਕੇ ਦਿੱਲੀ ਤੋਂ 10 ਹਜ਼ਾਰ ਫੌਜ ਲੈ ਕੇ ਚੱਲ ਪਏ ਰੋਪੜ ਤੱਕ ਆ ਪਹੁੰਚੇ ਨੇ। ਇੱਥੇ ਪਹਾੜੀ ਰਾਜੇ ਇਹਨਾਂ ਨੂੰ ਆ ਟੱਕਰੇ ਨੇ, ਉਹ ਵੀ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਇਹਨਾਂ ਦੇ ਨਾਲ ਆ ਰਲੇ ਹਨ। ਬੜਾ ਵੱਡਾ ਲਸ਼ਕਰ ਲੈ ਕੇ, ਬੜਾ ਵੱਡਾ ਦਲ ਲੈ ਕੇ ਇਹ ਰੋਪੜ ਤੋਂ ਚੱਲ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਆ ਪਹੁੰਚੇ ਹਨ। ਇਧਰ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਜਦੋਂ ਇਹਨਾਂ ਦੇ ਆਉਣ ਦੀ ਖਬਰ ਪਹੁੰਚੀ ਹੈ, ਜਿਵੇਂ ਪਾਤਸ਼ਾਹ ਜੀ ਔਰ ਖਾਲਸੇ ਪੰਥ ਨੇ ਇਹਨਾਂ ਦੇ ਲੜਨ ਵਾਸਤੇ, ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਫੌਜੀ ਤਿਆਰੀ ਕੀਤੀ ਹੈ, ਜੰਗ ਆਰੰਭ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ 10ਵੇਂ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਈਏ ਔਰ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਉਲੰਘੇ ਕੀਰਤਪੁਰੇ ਤੇ ਦੰਦਪ ਬ੍ਰਿੰਦ ਬਜਾਏ।
ਹੁਣ 10,000 ਤੁਰਕਾਂ ਦੀ ਫੌਜ ਹੈ, ਉਧਰ ਪਹਾੜੀ ਰਾਜਿਆਂ ਦੀਆਂ ਫੌਜਾਂ ਇਹਨਾਂ ਦੇ ਨਾਲ ਰਲ ਗਈਆਂ, ਬੜਾ ਵੱਡਾ ਦਲ ਹੈ। ਉਰੇ ਆਪਣਾ ਬਹੁਤ ਵੱਡਾ ਭਾਰੀ ਦਲ ਲੈ ਕੇ ਫੌਜ ਦਾ ਸ੍ਰੀ ਅਨੰਦਪੁਰ ਸਾਹਿਬ ਵੱਲ ਵੱਧ ਰਹੇ ਨੇ। ਕੀਰਤਪੁਰ ਸਾਹਿਬ ਲੰਘ ਕੇ ਅੱਗੇ ਆ ਗਏ ਨੇ, ਬਹੁਤ ਸਾਰੇ ਨਗਾਰੇ ਇਹਨਾਂ ਦੇ ਨਾਲ ਨਾਲ ਵੱਜਦੇ ਆ ਰਹੇ ਹਨ।
ਪਹੁੰਚੀ ਕਬਰ ਅਨੰਦਪੁਰ ਜਮੋ ਤੁਰਕ ਕੀ ਆਏ।
ਇਹਨਾਂ ਦੇ ਆਉਣ ਦੀ ਖਬਰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਈ ਹੈ ਗੁਰੂ ਪਾਤਸ਼ਾਹ ਦੇ ਕੋਲ ਕੇ ਤੁਰਕਾਂ ਦੀ ਫੌਜ ਆ ਗਈ ਹੈ। ਤੁਰਕਾਂ ਦਾ ਬੜਾ ਵੱਡਾ ਭਾਰੀ ਦਲ ਚੜ ਕੇ ਅਨੰਦਪੁਰ ਸਾਹਿਬ ਤੇ ਆ ਪਹੁੰਚਿਆ ਹੈ।
ਪਾਦੜੀ ਛੰਦ ਸਭ ਸੈਲਪਤੀ ਕਰਕੇ ਪੁਕਾਰ।
ਔਰ ਜਿੰਨੇ ਸੈਲਪਤੀ ਹਨ, ਪਹਾੜੀ ਰਾਜੇ ਹਨ, ਇਹਨਾਂ ਪਹਾੜੀ ਰਾਜਿਆਂ ਨੇ ਦਿੱਲੀ ਦੇ ਸੂਬੇਦਾਰ ਦੇ ਕੋਲ ਆਪਣੀ ਪੁਕਾਰ ਕੀਤੀ ਹੈ।
ਦਿੱਲੀ ਮਜਾ
ਔਰ ਤਕਰੀਬਨ 1 ਲੱਖ ਰੁਪਈਆ ਦਿੱਲੀ ਦੇ ਨਵਾਬ ਨੂੰ ਭੇਟ ਕੀਤਾ ਤੇ ਉਹਦੀ ਮਦਦ ਲੈਣ ਵਾਸਤੇ ਉਹਦੀ ਫੌਜ ਦੀ ਮੰਗ ਕੀਤੀ ਹੈ।
ਆਨੇ ਚੜਾਏ ਹੈ 10,000
ਔਰ 10,000 ਘੋੜ ਸਵਾਰ ਦਿੱਲੀ ਤੋਂ ਚੜਾ ਕੇ ਮੰਗਵਾਏ ਨੇ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ।
ਉਮਰਾਏ ਦੋਹਿਤ ਕਰਨ ਰਾਰ
ਔਰ 2 ਮਰਾਬ ਆਏ ਨੇ ਉਹਨਾਂ ਦੇ ਨਾਲ, ਜਿਹੜੇ ਬੜੇ ਵੱਡੇ ਸਿਪਾਹ ਸਾਲਾਰ ਨੇ, ਬੜੇ ਸੂਰਮੇ ਬਹਾਦਰ ਯੋਧੇ ਨੇ। ਇੱਕ ਦਾ ਨਾਂ ਦੀਨਾ ਬੇਗ ਹੈ, ਦੂਜੇ ਦਾ ਨਾਂ ਪੈਂਡੇ ਖਾਂ ਹੈ।
ਸੁਣ ਗੁਰੂ ਹੁਕਮ ਦੀਨੋ ਉਚਾਰ।
ਗੁਰੂ ਗਰੀਬ ਨਵਾਜ ਜੀ ਨੇ ਜਦੋਂ ਸੁਣਿਆ ਕਿ ਤੁਰਕਾਂ ਦਾ ਦਲ ਚੜ ਕੇ ਆ ਰਿਹਾ ਹੈ, ਸੁਣ ਕੇ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਆਗਿਆ ਕੀਤੀ, ਹੁਕਮ ਕੀਤਾ ਹੈ
ਸਭ ਚੜੇ ਖਾਲਸਾ ਸ਼ਸਤਰ ਦਾ।
ਮਹਾਰਾਜ ਜੀ ਨੇ ਹੁਕਮ ਕੀਤਾ ਸਰਬੱਤ ਖਾਲਸਾ ਤਿਆਰ ਬਰ ਤਿਆਰ ਹੋ ਜਾਏ, ਸਾਰੇ ਸਿੰਘ ਤਿਆਰ ਬਰ ਤਿਆਰ ਹੋ ਜਾਣ, ਸ਼ਸਤਰ ਧਾਰੀ ਹੋ ਕੇ ਕਮਰ ਕੱਸੇ ਕਰ ਲੈਣ।
ਇਹ ਪ੍ਰਥਮ ਜੰਗ ਤੁਰਕਾਂ ਸੰਗ।
ਖਾਲਸਾ ਜੀ ਪੁੱਛਦੇ ਰਹਿੰਦੇ ਸੀ ਕਿ ਸਾਡਾ ਤੁਰਕਾਂ ਨਾਲ ਜੰਗ ਕਦੋਂ ਹੋਵੇਗਾ, ਕਿ ਅਸੀਂ ਕਦੋਂ ਤੁਰਕਾਂ ਨਾਲ ਲੜਾਂਗੇ। ਮਹਾਰਾਜ ਜੀ ਕਹਿੰਦੇ ਤੁਰਕਾਂ ਨਾਲ ਇਹ ਪਹਿਲਾ ਜੰਗ ਤੁਹਾਡਾ ਅੱਜ ਆਰੰਭ ਹੋ ਜਾਣਾ ਹੈ, ਜਿਹੜਾ ਅੱਗੇ ਬਹੁਤ ਸਮੇਂ ਤੱਕ ਚੱਲਦਾ ਰਹਿਣਾ ਹੈ ਔਰ ਇਹਨਾਂ ਤੁਰਕਾਂ ਦਾ ਮਰੀਆ ਮੇਟ ਹੋ ਜਾਣਾ, ਖਾਲਸੇ ਦਾ ਰਾਜ ਸਥਾਪਿਤ ਹੋਣਾ ਹੈ। ਅੱਜ ਪ੍ਰਥਮ ਜੰਗ, ਪਹਿਲੀ ਜੰਗ ਖਾਲਸਾ ਜੀ। ਹਾਲਾਂਕਿ 6ਵੇਂ ਪਾਤਸ਼ਾਹ ਨੇ ਵੀ 4 ਜੰਗਾਂ ਤੁਰਕਾਂ ਨਾਲ ਹੀ ਲੜੀਆਂ, ਪਰ ਖਾਲਸੇ ਦੀ ਜਿਹੜੀ ਇਹ ਜੰਗ ਹੈ, ਕਿਉਂਕਿ ਮਹਾਰਾਜ ਜੀ ਨੇ ਜਦੋਂ ਦਾ ਖਾਲਸਾ ਪੰਥ ਸਾਜਿਆ, ਇਹ ਪਹਿਲੀ ਜੰਗ ਹੋਣੀ ਹੈ ਤੁਰਕਾਂ ਦੇ ਨਾਲ। महाराज सचे पातशाह जी कहते खालसा जी तुहाडी ये पहली जंग है तुरकां दे नाल, हुण तैयार बर तैयार हो जाओ और जिन्ना लड़ना चाहुंदे हो दिल खोल के ना तुरकां नाल लड़ो।
तर खरक तंग पोरो निखंग,
और अपने खतंग भर लवो, भाव अपने जेडे पत्थे ने ओ तीरां दे नाल पूर के मोढ़ियां ते रख लो।
तत्काल डार दीन तुरंग,
तत्काल सूरमिया बहादुरां योधियां ने गुरु पातशाह दा हुक्म सुनदिया घोड़िया ते काठियां पा लिया।
कस कमर लीन तोरन तुफंग,
और कमर कसे कर ले त्यार बर त्यार हो गए, घोड़िया ते काठियां पा के तंगा कस लिया हन, बंदूकां भर लिया, गोलियां पा के बंदूकां त्यार कर लिया हन।
धुंद पबाजी ओ रणजीत गा,
और सतगुरां दा रणजीत नगारा जो खालसे दे मूहरे वजदा है ओ रणजीत नगारा गुरु खालसा जी बजया गजया है।
सब हुन जान संग्राम काज,
सब ने जान लिया के हुन बड़ा वड्डा भारी संग्राम होना है, हुन बड़ा वड्डा भारी महायुद्ध होना है, क्योंकि 10,000 फौज तो तुरकां दी है, ओदे तो इलावा पहाड़ी राजयां दियां फौजां भी नाल चढ़ के आ रही, हजारां दी गिणती च दल है। इस करके खालसा जी बड़ा वड्डा संग्राम होना है, बड़ा वड्डा युद्ध होना है, सारे खालसे ने भली प्रकार नाल जान लिया है।
गुलकां बरूद बरताए बृंद,
गोलियां बरूद सिक्का सारियां दे विच बरता दिता है, जंगी शस्त्र अस्त्र सारियां फौजां दे विच बरता दिते गए हन।
तोड़े तो खाए बीरन बिलंद,
और सूरमिया बहादुरां योधियां ने जो बड़े वीर बिलंद योधे हन, तिन्हां ने अपनियां बंदूकां दे तोड़े तुखाए हन।
चढ़ चढ़ तुरंग पर वहर आए,
और घोड़िया ते सवार हो के श्री आनंदपुर साहब तो बारले पासे तुरकां दा मुकाबला करन लई आए हन।
जित सुने तुरक दे समुख जाए,
जितरों तुरकां दी फौज आउंदी सुनी सी उधरले पासे ही तुरकां दे सनमुख जाके लड़न वास्ते सिंह जा खलोते हन।
कस कस तुफंग गुल कान मार,
और बंदूकां दियां गोलियां कस कस के तैयार कर लिया सूरमिया बहादुरां योधिया ने। उधरों तुरक जिस वेले नेड़े टुके हन, ते इधर योधिया ने सूरमिया ने बहादुरां ने बंदूकां दियां गोलियां खोल दित्तियां ने, इधरों गोलियां दाग दित्तियां हन।
रुके अंते अगर रिप त्रास धार,
ते उधर जेड़ा दुश्मन आ रहा सी पहला मारो मार करदे, उन्होंने ते आखिया सी भी सीधा जाके हमला कर देंगे नगर दे उत्ते, पर ए नहीं सी पता कि सिंघां ने अगों तगड़े हत्थां नाल इन्हां नूं पैणा। जदों इधरों सिंघां ने गोलियां दागियां ते उह तुरकां दे हुण पैर रुक गए, जिहड़ा उह दल अगे चढ़िया आउंदा सी हुण उह डर के पिछे रुक गए हन।
जब छुट्टी शलक तुरकां जान,
जदों शलखां चलियां बंदूकां दियां गोलियां दागियां गईयां तुरकां ने वेखियां हन।
शस्त्रन संभार बन सावधान,
ते उधरों तुरक भी शस्त्र संभाल के सावधान हो गए, उह भी तैयार बर तैयार हो गए मुकाबला करन वास्ते।
एक बार परे दुंदप बजाए,
एको वार नगारे बजा के हमला करके आन पए हन।
मोरन मनिंद कोरन पंदाए,
जिवें मोर पहला पाउंदे ना मोर नचदे ने, एदा मोरां दे मनिंद मोरां दे समान सूरमियां दे घोड़े पहला पाउंदे हन।
कर हलाहूल कड़की कमान,
हलाहूल करदे ने कमाना चो तीर संध संध के छड़दे ने सूरमे बहादुर, और जिस वेले तीर चलाउंदे ने कमाना कड़क दिया ने चिरड़ चिरड़ कर दिया हन।
वो ऐंच ऐंच मुझ कंत बाण,
खिच खिच के कन्ना ताई बड़ी बहादुरी नल सूरमे योधे तीर चलाउंदे ने, बड़े बल नाल तीर चलाउंदे ने, उड़ने सप्पा वांगू तीर शूंकदे जांदे ने।
अस उदे सिंह ते आद वीर,
इधर सतगुरां दे बहादुर योधे भाई साहब भाई उदे सिंह जी, खालसा जी भाई उदे सिंह जी बड़े सूरबीर बहादुर योधे सन। ए भाई साहब भाई मनी सिंह शहीद दे परिवार विचों ने, भाई साहब भाई उदे सिंह जी महान जरनैल ने, महान योधे ने, अपने घोड़े ते सवार होके सब तो मूरले योधियां विच अगे आ के दुश्मन दा मुकाबला करन वास्ते खड़े हन।
रणभूमि आए बहुत सिंह वीर,
बहुत सारे वीर योधे सिंह भाई उदे सिंह दे नाल रणभूमि विच जंग दे मैदान विच जथे दे समेत चल के आए हन।
गन तुपक चली एक बार ऐस,
अनेकां बंदूकां चलियां ने, ਗੋਲੀਆਂ ਕੜਾ ਕੜ ਦੇ ਕੇ ਤੜਾ ਤੜ ਦੇ ਕਰਕੇ ਚੱਲੀਆਂ ਹਨ।
ਜੀ ਅੰਤ ਧਾਨ ਵਿੱਚ ਪਾਠ ਜੈ
ਕਹਿੰਦੇ ਗੋਲੀਆਂ ਤੜਫੜ ਕਰਕੇ ਏਦਾਂ ਚੱਲਦੀਆਂ ਨੇ ਗੁਰੂ ਖਾਲਸਾ ਜੀ, ਜਿਵੇਂ ਭੱਠੀ ਦੇ ਵਿੱਚ ਦਾਣੇ ਭੱਜੀਏ ਭੁੱਜਦੇ ਨੇ ਨਾ, ਭੱਠੀ ਦੇ ਵਿੱਚ ਦਾਣੇ ਜਿਵੇਂ ਤੜਫੜ ਕਰਕੇ ਭੁੱਜਦੇ ਨੇ ਤੇ ਆਵਾਜ਼ ਆਉਂਦੀ ਹੈ, ਏਦਾਂ ਗੋਲੀਆਂ ਦੀ ਤੜਫੜ ਦੀ ਆਵਾਜ਼ ਆਉਂਦੀ ਹੈ।
ਪਰਛੇ ਭਰਮਾਏ ਕਰ ਬਾਰ ਬਾਰ,
ਔਰ ਸੂਰਮੇ ਬਹਾਦਰ ਜਿੱਥੇ ਗੋਲੀਆਂ ਦਾਗਦੇ ਉੱਥੇ ਬਰਛੇ ਹੱਥਾਂ ਵਿੱਚ ਫੜੇ ਹੋਏ ਭਰਮਾ ਭਰਮਾ ਕੇ ਦੂਰੋਂ ਹੀ ਨਿਸ਼ਾਨੇ ਸੇਧ ਸੇਧ ਕੇ ਬਰਛੇ ਮਾਰਦੇ ਹਨ।
ਦਸ ਅੰਗ ਜੱਟਾ ਬਲਮੀ ਕੁਮਾਰ,
ਔਰ ਕਹਿੰਦੇ ਇਸ ਤਰ੍ਹਾਂ ਬਰਛਾ ਮਾਰ ਕੇ ਬੈਰੀ ਦੀ ਛਾਤੀ ਨੂੰ ਪਰੋ ਦਿੰਦੇ ਨੇ, ਜਿਵੇਂ ਕੋਈ ਸੱਪ ਕਿਸੇ ਵਰਮੀ ਵਿੱਚ ਕਿਸੇ ਖੁੱਡ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਏਦਾਂ ਵੈਰੀਆਂ ਦੀਆਂ ਛਾਤੀਆਂ ਨੂੰ ਬਰਛੇ ਚੀਰ ਕੇ ਪਾਰ ਨਿਕਲ ਜਾਂਦੇ ਹਨ।
ਪੱਟ ਗਿਰਤ ਹਨ ਤੇ ਉਥਲ ਕੋਈ,
ਔਰ ਸੂਰਮੇ ਘੋੜਿਆਂ ਤੋਂ ਉਛਲ ਉਛਲ ਕੇ ਉਥਲ ਉਥਲ ਕੇ ਜ਼ਮੀਨ ਤੇ ਭੁੰਜਿਆਂ ਡਿੱਗਦੇ ਨੇ, ਐਸਾ ਡਿੱਗਦੇ ਨੇ ਕਿ ਮੁੜ ਕੇ ਨਹੀਂ ਉੱਠਦੇ।
ਗੁਲਕਾਨ ਸੰਗ ਫੁੱਟ ਸੀਸ ਜੋਏ,
ਔਰ ਗੋਲੀਆਂ ਦੇ ਨਾਲ ਵੈਰੀਆਂ ਦੇ ਸਿਰ ਫੁੱਟ ਗਏ ਨੇ, ਜਦੋਂ ਗੋਲੀਆਂ ਚੱਲਦੀਆਂ ਤੇ ਗੋਲੇ ਜਦੋਂ ਜਾ ਕੇ ਵੱਜਦੇ ਨੇ ਤੇ ਜਿਹਦੇ ਸਿਰ ਤੇ ਜਾ ਕੇ ਵੱਜਦੀ ਆ ਗੋਲੀ ਉਹਦਾ ਸਿਰ ਖੱਖੜੀ ਵਾਂਗੂ ਖਿੰਡ ਜਾਂਦਾ ਹੈ।
ਰਸਾਵਲ ਛੰਦ ਦਇਆ ਸਿੰਘ ਧਾਇਓ ਉਦੈ ਸਿੰਘ ਆਇਓ,
ਇਧਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਪੰਜਾਂ ਦੇ ਜਰਨੈਲ ਪੰਜਾਂ ਦੇ ਜਥੇਦਾਰ ਭਾਈ ਦਇਆ ਸਿੰਘ ਜੀ ਇਹ ਅੱਗੇ ਆਏ ਹਨ ਬੜੀ ਸੂਰਮਤਾਈ ਨਾਲ, ਨਾਲ ਇਹਨਾਂ ਦੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਆਏ ਹਨ।
ਇਹਨੇ ਆਦ ਸਿੰਘ ਮਨੋ ਕੋਪ ਸਿੰਘ,
ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਚੱਲ ਕੇ ਆਏ ਨੇ, ਮਾਨੋ ਇਸ ਤਰ੍ਹਾਂ ਪਏ ਨੇ ਵੈਰੀਆਂ ਦੇ ਦਲ ਤੇ ਟੁੱਟ ਕੇ, ਜਿਵੇਂ ਬੱਬਰ ਸ਼ੇਰ ਬੜਾ ਗੁੱਸੇ ਵਿੱਚ ਆ ਕੇ ਆਪਣੇ ਸ਼ਿਕਾਰ ਤੇ ਟੁੱਟ ਕੇ ਪੈਂਦਾ, ਏਦਾਂ ਬੱਬਰ ਸ਼ੇਰਾਂ ਵਾਂਗੂ ਗੁੱਸੇ ਵਿੱਚ ਰੋਹ ਵਿੱਚ ਆ ਕੇ ਵੈਰੀਆਂ ਦੇ ਦਲ ਤੇ ਸੂਰਮੇ ਬਹਾਦਰ ਟੁੱਟ ਕੇ ਪਏ ਹਨ।
ਚਲੇ ਤੀਰ ਤੀਕੇ ਬਕੀਚੇ ਸਰੀਕੇ,
ਬੜੇ ਤਿੱਖੇ ਤੀਰ ਚੱਲ ਪਏ ਨੇ ਸੂਰਮਿਆਂ ਦੇ, ਕਹਿੰਦੇ ਇਸ ਤਰ੍ਹਾਂ ਦੇ ਨੇ ਤੀਰ ਮਾਨੋ ਜਿਵੇਂ ਬਖੀਚੇ, ਬਖੀਚੇ ਦਾ ਮਤਲਬ ਹੈ ਜਿਵੇਂ ਕੋਈ ਵਿਸ਼ਿਆਲਾ ਨਾਗ ਹੁੰਦਾ ਨਾ ਡਸਣਾ, ਉਹ ਵਿਸ਼ੈਲੇ ਨਾਗ ਵਾਂਗੂ ਕਹਿੰਦੇ ਤੀਰ ਤਿੱਖੇ ਚੱਲਦੇ ਹਨ।
ਵੱਡੇ ਸੇਲ ਠੇਲੇ ਭਾਈ ਰੇਲ ਪੇਲੇ,
ਵੱਡੇ ਵੱਡੇ ਬਰਛੇ ਚੱਲਦੇ ਨੇ, ਰੇਲ ਪੇਲ ਹੋ ਗਈ ਆ, ਧਕੇਲਦੇ ਨੇ ਇੱਕ ਦੂਜੇ ਨੂੰ ਅੱਗੇ ਵੱਧ ਕੇ।
ਗੁਰੂ ਤਿਆਰ ਹੋਏ ਰਿਪੂ ਜਾਨ ਢੋਏ,
ਇਧਰ ਬਾਜਾਂ ਵਾਲੇ ਚੋਜੀ ਪ੍ਰੀਤਮ ਨੇ ਵੀ ਹੁਣ ਤਿਆਰੀ ਕੀਤੀ, ਜਦੋਂ ਵੇਖਿਆ ਕਿ ਦੁਸ਼ਮਣ ਨੇੜੇ ਆ ਗਏ ਨੇ, ਤੇ ਇਧਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਵੀ ਤਿਆਰ ਹੋਏ ਹਨ।
ਕਰਾ ਚੋਲ ਪਾਇਓ ਨਿਖੰਗ ਸੁਹਾਇਓ,
ਮਹਾਰਾਜ ਦਸ਼ਮੇਸ਼ ਪਾਤਸ਼ਾਹ ਨੇ ਆਪਣੇ ਗਾਤਰੇ ਕਰਾ ਚੋਲ ਤੇਗ ਧਾਰਨ ਕੀਤੀ ਹੈ, ਔਰ ਤੇਗ ਧਾਰਨ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਮੋਢੇ ਤੇ ਤੀਰਾਂ ਦਾ ਪੱਥਾ ਸਜਾਇਆ ਹੈ।
ਕੁਦੰਡੰਗ ਸੰਭਾਰਾ ਕਠੋਰੰਗ ਉਦਾਰਾ,
ਨੌ ਟੰਕਾ ਤਨਖ ਬੜਾ ਕਠੋਰ ਤਨਖ ਹੈ ਮੇਰੇ ਸਤਿਗੁਰੂ ਗੁਰੂ ਕਲਗੀਧਰ ਦੇ ਹੱਥ ਵਿੱਚ, ਉਹ ਨੌ ਟੰਕਾ ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿੱਚ ਪਕੜਿਆ ਹੈ ਜੋ ਬੜਾ ਕਠੋਰ ਹੈ।
ਮੰਗਾਇਓ ਸੁਨੀਲਾ ਸ਼ਿੰਗਾਰਿਓ ਛਬੀਲਾ,
ਬਾਜਾਂ ਵਾਲੇ ਪ੍ਰੀਤਮ ਨੇ ਆਪਣਾ ਨੀਲਾ ਘੋੜਾ ਮੰਗਾਇਆ, ਮੇਰੇ ਸਾਹਿਬ ਨੀਲੇ ਘੋੜੇ ਤੇ ਸਵਾਰ ਹੁੰਦੇ ਨੇ, ਨੀਲੇ ਦੇ ਸ਼ਾਹ ਸਵਾਰ ਨੇ ਆਪਣਾ ਨੀਲਾ ਘੋੜਾ ਮੰਗਾਇਆ ਜੋ ਘੋੜਾ ਬੜਾ ਸ਼ਿੰਗਾਰਿਆ ਹੋਇਆ, ਦਸ਼ਮੇਸ਼ ਪਾਤਸ਼ਾਹ ਦਾ ਘੋੜਾ ਬੜਾ ਸ਼ਿੰਗਾਰਿਆ ਹੋਇਆ, ਬੜਿਆ ਭੂਖਣ ਉਸ ਘੋੜੇ ਦੇ ਸਰੀਰ ਤੇ ਪਾਏ ਹੋਏ, ਉਸ ਤਿਆਰ ਬਰ ਤਿਆਰ ਕਰਕੇ ਸੇਵਾਦਾਰ ਮਹਾਰਾਜ ਜੀ ਦਾ ਨੀਲਾ ਘੋੜਾ ਸਾਹਿਬ ਕੋਲ ਲੈ ਕੇ ਆਏ ਹਨ।
ਚੜਿਓ ਤਾਤ ਕਾਲਾ ਰਿਪੋ ਪੁੰਜ ਕਾਲਾ,
ਤਾਤ ਕਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਨੇ, ਕਹਿੰਦੇ ਮਾਨੋ ਗੁਰਦੇਵ ਨਹੀਂ ਘੋੜੇ ਤੇ ਸਵਾਰ ਹੋਏ, ਦੁਸ਼ਮਣਾਂ ਦਾ ਕਾਲ ਘੋੜੇ ਤੇ ਸਵਾਰ ਹੋ ਗਿਆ ਹੈ।
ਜਿਗਾ ਸੋ ਕਲੰਕੀ ਸੁਹਾਵੇ ਉਤੰਕੀ,
ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ ਜਿਗਾ, ਜਿਗਾ ਵਿੱਚ ਲੱਗੀ ਹੋਈ ਕਲਗੀ, ਕਲਗੀ ਉੱਚੀ ਹੈ ਔਰ ਉੱਚੀ ਕਲਗੀ ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ ਸੋਭਦੀ ਹੈ, ਸਾਹਿਬ ਦਾ ਸੀਸ ਹਿਲਦਾ ਤੇ ਨਾਲ ਉਹ ਕਲਗੀ ਵੀ ਹਿਲਦੀ ਹੈ।
ਨਗਾਰਾ ਬਜਾਇਓ ਦੁਚੋ ਮੇ ਲਗਾਇਓ,
ਸਤਿਗੁਰਾਂ ਦੀ ਚੜਾਈ ਹੋਣ ਲੱਗੀ ਹੈ, ਮਹਾਰਾਜ ਜੀ ਚੜਨ ਲੱਗੇ ਨੇ ਜੰਗ ਦੇ ਉੱਤੇ, ਲੱਖੇ ਨਗਾਰਚੀ ਨੇ ਦੋਰੀਆਂ ਚੋਭਾ ਮਾਰ ਕੇ ਨਗਾਰੇ ਨੂੰ ਗੁੰਜਾਇਆ ਹੈ, ਨਗਾਰਾ ਗੂੰਜਿਆ ਹੈ।
ਅਯੰਗਹੀਨ ਜੇਈ ਚਲੇ ਸਿੰਘ ਤੇ
ਔਰ ਨਾਲ ਜਿੰਨੇ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਸਨ ਜਿਹੜੇ ਪੈਦਲ ਸਨ ਉਹ ਮਹਾਰਾਜ ਜੀ ਦੇ ਘੋੜਿਆਂ ਤੋਂ ਬਿਨਾਂ ਜਿਹੜੇ ਪੈਦਲ ਸੂਰਮੇ ਨੇ ਉਹ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ ਹਨ
ਸੋ ਕੰਧਾ ਤੁਫੰਗਾ ਮਹਾਬੇਗ ਸੰਗਾ
ਔਰ ਯੋਧਿਆਂ ਨੇ ਸੂਰਮਿਆਂ ਨੇ ਬੰਦੂਕਾਂ ਕੱਸੀਆਂ ਹੋਈਆਂ ਨੇ ਗੋਲੀਆਂ ਪਾ ਕੇ ਚੰਗੀ ਤਰ੍ਹਾਂ ਗਜਾਂ ਨਾਲ ਠੋਕੀਆਂ ਹੋਈਆਂ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਨੇ
ਲਘੂ ਇੱਕ ਨਾਰਾ ਤਿਸੀ ਵਾਰ ਪਾਰਾ
ਖਾਲਸਾ ਜੀ ਉੱਥੇ ਹੀ ਵਿਚਕਾਰ ਇੱਕ ਛੋਟਾ ਜਿਹਾ ਨਾਲਾ ਵਗਦਾ ਸੀ ਉਹ ਛੋਟਾ ਜਿਹਾ ਜਿਹੜਾ ਨਾਲਾ ਸੀ ਉਹਦੇ ਪਾਰਲੇ ਪਾਸਿਓ ਦਲ ਦੂਜੇ ਪਾਸੇ ਸੀ ਇਧਰਲੇ ਪਾਸੇ ਗੁਰੂ ਸਾਹਿਬ ਜੀ ਤੇ ਪਾਤਸ਼ਾਹ ਦੀਆਂ ਫੌਜਾਂ ਸਨ ਬਸ ਉਹ ਛੋਟਾ ਜਿਹਾ ਨਾਲਾ ਪਾਣੀ ਉਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਨਹੀਂ ਸੀ ਉਹਦੇ ਵਿੱਚੋਂ ਕਦੇ ਸਿੰਘ ਪਾਰ ਜਾ ਕੇ ਲੜ ਪੈਂਦੇ ਸੀ ਕਦੇ ਉਰਲੇ ਪਾਸੇ ਆ ਜਾਂਦੇ ਸਨ
ਲੜਾਈ ਮਚਾਈ ਇਤੇ ਉਤ ਜਾਏ
ਔਰ ਇਧਰ ਉਧਰ ਜਾਂਦੇ ਕਦੇ ਨਾਲਾ ਪਾਰ ਕਰਕੇ ਚਲੇ ਜਾਂਦੇ ਨੇ ਲੜਦਿਆਂ ਕਦੇ ਨਾਲੇ ਦੇ ਵਿੱਚ ਉਰਲੇ ਪਾਸੇ ਆ ਜਾਂਦੇ ਨੇ ਲੜਦਿਆਂ ਬੜੀ ਭਿਆਨਕ ਲੜਾਈ ਸਿੰਘਾਂ ਨੇ ਮਚਾਈ ਹੈ
ਕਦੇ ਵਾਰ ਆਵੇ ਕਦੇ ਪਾਰ ਜਾਵੇ
ਉਹ ਕਦੇ ਪਾਰਲੇ ਪਾਸੇ ਜਾਂਦੇ ਨੇ ਉਸ ਨਾਲੇ ਦੇ ਕਦੇ ਉਰਲੇ ਪਾਸੇ ਆ ਜਾਂਦੇ ਹਨ
ਸੋ ਤਾਮੋ ਦੇਖਾਏ ਮਨੋ ਬਾਜ਼ ਆਏ
ਕਹਿੰਦੇ ਮਾਨੋ ਜਿਵੇਂ ਤਾਮਾ ਵੇਖ ਕੇ ਬਾਜ ਆਉਂਦਾ ਨਾ ਝਪਟ ਮਾਰ ਕੇ ਖਾਣ ਵਾਸਤੇ ਤਾਮਾ ਕਹਿੰਦੇ ਨੇ ਮਾਸ ਨੂੰ ਜਿਹੜਾ ਮਾਸ ਬਾਜ ਨੂੰ ਖਵਾਇਆ ਜਾਂਦਾ ਉਹਨੂੰ ਤਾਮਾ ਕਹਿ ਦਿੰਦੇ ਨੇ ਕਹਿੰਦੇ ਤਾਮਾ ਵੇਖ ਕੇ ਜਿਵੇਂ ਬਾਜ ਝਪਟ ਮਾਰ ਕੇ ਪੈਂਦਾ ਏਦਾਂ ਸਤਿਗੁਰਾਂ ਦੇ ਸਿੰਘ ਤੁਰਕਾਂ ਨੂੰ ਵੇਖ ਕੇ ਝਪਟਾ ਮਾਰ ਕੇ ਪੈਂਦੇ ਹਨ
ਤਥਾ ਸਿੰਘ ਧਾਏ ਨਹੀਂ ਤਰਾਸ ਪਾਏ
ਇਸੇ ਤਰ੍ਹਾਂ ਸਿੰਘ ਬਾਜਾਂ ਵਾਂਗੂ ਭੁੱਖੇ ਬਾਜਾਂ ਵਾਂਗੂ ਹਮਲਾ ਕਰਦੇ ਨੇ ਤੁਰਕਾਂ ਦੇ ਉੱਤੇ ਕਹਿੰਦੇ ਇਸ ਪ੍ਰਕਾਰ ਨਾਲ ਕਿਸੇ ਪ੍ਰਕਾਰ ਦਾ ਡਰ ਕੋਈ ਭੈ ਕਿਸੇ ਸਿੰਘ ਦੇ ਮਨ ਦੇ ਵਿੱਚ ਨਹੀਂ ਹੈ ਕਿ ਤੁਰਕ ਲੜ ਰਹੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਭੈ ਖਾਲਸੇ ਦੇ ਮਨ ਵਿੱਚ ਨਹੀਂ ਹੈ
ਭਇਓ ਭੇਰ ਭਾਰੀ ਪਰਿਪੂਰ ਮਾਰੇ
ਬੜਾ ਭਿਆਨਕ ਭੇੜ ਮਚਿਆ ਬੜਾ ਭਿਆਨਕ ਜੰਗ ਸ਼ੁਰੂ ਹੋਇਆ ਹੈ
ਮਹਾਲੋ ਮਾਚਾ ਰਜੰਗ ਸ਼੍ਰੋਣ ਰਾਜਾ
ਲੋਹੇ ਤੇ ਲੋਹਾ ਵੱਜ ਰਿਹਾ ਇਤਨਾ ਲੋਹਾ ਚੱਲਿਆ ਤੇ ਗੁਰੂ ਖਾਲਸਾ ਜੀ ਜਿਤਨਾ ਰਣ ਮੈਦਾਨ ਹੈ ਜੰਗ ਦੀ ਭੂਮੀ ਹੈ ਉਹ ਸੂਰਮਿਆਂ ਦੇ ਲਹੂ ਨਾਲ ਰਚ ਪਚ ਗਈ ਹੈ ਸਾਰੇ ਸੂਰਮਿਆਂ ਦੇ ਲਹੂ ਦੇ ਨਾਲ ਧਰਤੀ ਲਾਲ ਸੁਰਖ ਹੋ ਰਹੀ ਹੈ
ਦੋਹੇਰਾ ਪੰਚੋ ਮੁਕਤੇ ਸਿੰਘ ਜਬ ਅਰ ਆਲਮ ਸਿੰਘ ਵੀਰ
ਪੰਜ ਮੁਕਤੇ ਕਿਹੜੇ ਸੀ ਜਿਨ੍ਹਾਂ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ ਭਾਈ ਜਿਨ੍ਹਾਂ ਨੂੰ ਪੰਜ ਵੀਰ ਵੀ ਕਹਿੰਦੇ ਹਨ ਤੋ ਭਾਈ ਵੀਰ ਸਿੰਘ ਹੋਣੀ ਇਹਨਾਂ ਪੰਜਾਂ ਮੁਕਤਿਆਂ ਨੇ ਵੀ ਜੰਗ ਦੇ ਮੈਦਾਨ ਵਿੱਚ ਮੂਹਰੇ ਹੋ ਕੇ ਲੜਾਈ ਕੀਤੀ ਹੈ
ਸਲਤਾ ਦਲ ਤੁਰਕਾਨ ਕੋ ਅਰੇ ਸੈਲ ਸਮ ਪੀਰ
ਔਰ ਇਹਨਾਂ ਨਾਲ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਵੀਰ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਖਿਤਾਬ ਦਿੱਤਾ ਸੀ ਆਲਮ ਸਿੰਘ ਨੱਚਣਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਨੱਚਣਾ ਕਹਿੰਦੇ ਸਨ ਭਾਈ ਆਲਮ ਸਿੰਘ ਜੀ ਮਹਾਨ ਯੋਧੇ ਇਹਨਾਂ ਨੇ ਉਹ ਜਿਹੜਾ ਨਾਲਾ ਸੀ ਉਹ ਪਾਰ ਕੀਤਾ ਹੈ ਪਾਰ ਜਾ ਕਰਕੇ ਤੁਰਕਾਂ ਦੇ ਦਲ ਨਾਲ ਭਾਈ ਆਲਮ ਸਿੰਘ ਤੇ ਸਾਰੇ ਯੋਧੇ ਪੰਜ ਵੀਰ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਜਾ ਲੜੇ ਹਨ
ਤਿਸ ਨਾਰੇ ਕੇ ਪਾਰੇ ਰੋਕਿਓ ਦਲ ਸਮਝਾਏ
ਉਸੇ ਨਾਲੇ ਦੇ ਪਾਰਲੇ ਪਾਸੇ ਜਾ ਕਰਕੇ ਵੈਰੀਆਂ ਦੇ ਦਲ ਨੂੰ ਇਹਨਾਂ ਨੇ ਰੋਕ ਲਿਆ ਉਹਨਾਂ ਨੂੰ ਅੱਗੇ ਨੀ ਵਧਣ ਦਿੱਤਾ
ਗਿਰੇ ਹਜ਼ਾਰੋਂ ਪ੍ਰਾਣ ਬਿਨ ਥਿਰੇ ਤਰਾਸ ਕੋ ਪਾਏ
ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੁਰਕ ਜਿਹੜੇ ਨੇ ਜ਼ਮੀਨ ਦੇ ਉੱਤੇ ਡਿੱਗਣ ਲੱਗੇ ਨੇ ਤੇ ਬਾਕੀ ਜਿਹੜੇ ਬਚੇ ਨੇ ਉਹ ਵੀ ਡਰਦੇ ਹੋਏ ਰੁਕ ਗਏ ਨੇ ਕਿ ਕਿਤੇ ਗੋਲੀ ਸਾਨੂੰ ਨਾ ਆ ਵੱਜੇ ਤੀਰ ਸਾਨੂੰ ਨਾ ਆ ਵੱਜੇ ਜਿਹੜੇ ਰੁਕੇ ਹੋਏ ਨੇ ਉਹ ਵੀ ਡਰ ਕੇ ਇੱਕ ਦੂਜੇ ਦੇ ਪਿੱਛੇ ਲੁਕ ਲੁਕ ਕੇ ਰੁਕਦੇ ਹਨ
ਰਸਾਵਲ ਛੰਦ ਚਲੇ ਯੋ ਤੁਫੰਗੇ ਪਤੰਗ ਅੰਗ ਭੰਗੇ
ਇਸ ਤਰ੍ਹਾਂ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ ਗੁਰੂ ਖਾਲਸਾ ਜੀ ਉਹ ਗੋਲੀਆਂ ਵੈਰੀਆਂ ਦੇ ਸੂਰਮਿਆਂ ਦੇ ਦਲਾਂ ਦੇ ਅੰਗਾਂ ਨੂੰ ਭੰਨ ਭੰਨ ਸੁੱਟੀ ਜਾਂਦੀਆਂ ਹਨ
ਅੰਗ ਤੇ ਉਥੱਲੇ ਨਹੀਂ ਅੰਗ ਹੱਲੇ
ਔਰ ਜਿਹਨੂੰ ਜਾ ਕੇ ਗੋਲੀ ਵੱਜਦੀ ਆ ਉਹ ਘੋੜੇ ਤੋਂ ਉਛਲ ਕੇ ਜ਼ਮੀਨ ਤੇ ਡਿੱਗਦਾ ਐਸਾ ਉਛਲ ਕੇ ਜ਼ਮੀਨ ਤੇ ਡਿੱਗਦਾ ਕਿ ਮੁੜ ਕੇ ਫਿਰ ਉਹਦਾ ਸਰੀਰ ਨਹੀਂ ਹਿਲਦਾ ਉਹਦਾ ਸਰੀਰ ਜੜ ਬਣ ਜਾਂਦਾ ਮਿੱਟੀ ਵਿੱਚ ਡਿੱਗ ਕੇ ਗਰਕ ਹੋ ਜਾਂਦਾ ਹੈ
ਖਰੇ ਕਾਵ ਚੱਲੇ ਪਿਛਾਰੀ ਨਾ ਚੱਲੇ
ਔਰ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਅੱਗੇ ਹੋ ਕੇ ਖਲੋ ਕੇ ਕਾਵ ਚੱਲਦੇ ਨੇ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧਿਆਂ ਚੋਂ ਕੋਈ ਵੀ ਸੂਰਮਾ ਆਪਣੇ ਪੈਰ ਪਿੱਛੇ ਨਹੀਂ ਕਰਦਾ ਮੂਹਰੇ ਹੋ ਕੇ ਅੱਗੇ ਹੋ ਕੇ ਘਾਵ ਚੱਲਦੇ ਨੇ ਵੈਰੀਆਂ ਨੂੰ ਮਾਰਦੇ ਨੇ
ਬੱਕੇ ਮਾਰ ਮਾਰਾ ਬਦੋ ਹਿਲ ਡਾਰਾ,
ਮਾਰ ਲਓ ਏਦਾਂ ਦਾ ਮਾਰ ਬਕਾਰਾ, ਮੂੰਹ ਤੋਂ ਦੋਹਾਂ ਪਾਸਿਆਂ ਤੋਂ ਸੂਰਮੇ ਕਰਦੇ ਨੇ। ਬੜੇ ਜ਼ੋਰ ਦਾ ਹੱਲਾ ਗੁਰੂ ਖਾਲਸੇ ਪੰਥ ਨੇ ਕੀਤਾ ਤੇ ਵੈਰੀਆਂ ਦਾ ਹੱਲਾ ਰੋਕਿਆ ਹੈ।
ਫਿਰੇ ਸਿੰਘ ਛੱਲੇ ਨਹੀਂ ਪੈਰ ਹੱਲੇ,
ਸਤਿਗੁਰਾਂ ਦੇ ਬਹਾਦਰ ਯੋਧੇ ਖਲੋ ਕੇ ਮੂਹਰੇ ਖਲੋ ਕੇ ਵੈਰੀਆਂ ਦਾ ਹੱਲਾ ਰੋਕ ਰਹੇ ਨੇ। ਮਹਾਰਾਜ ਜੀ ਦੇ ਸੂਰਮਿਆਂ ਦੇ ਪੈਰ ਨਹੀਂ ਹੱਲਦੇ ਰਣ ਭੂਮੀ ਵਿੱਚੋਂ। ਔਰ ਇਹੋ ਜਿਹੀ ਬਿਰਤੀ ਹੈ ਕਿ ਜੰਗ ਦੇ ਮੈਦਾਨ ਵਿੱਚ ਪੁਰਜਾ ਪੁਰਜਾ ਕੱਟਿਆ ਜਾਵੇ, ਪਰ ਜੰਗ ਦਾ ਮੈਦਾਨ ਛੱਡ ਕੇ ਪਿੱਛੇ ਨੀ ਨੱਠਣਾ, ਪਿੱਛੇ ਨੀ ਦੌੜਨਾ।
ਤੁਫੰਗੰਗ ਚਲਾਵੇ ਤੁਰੰਗੰਗ ਫੰਦਾਵੇ,
ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ ਚਲਾਉਂਦੇ ਨੇ, ਔਰ ਤੇਜ਼ੀ ਨਾਲ ਆਪਣੇ ਘੋੜਿਆਂ ਨੂੰ ਚਲਾਉਂਦੇ ਹਨ।
ਕਿਸੀ ਕੋ ਤੁਕਾਵੇ ਕਿਸੀ ਕੋ ਗਿਰਾਵੇ,
ਔਰ ਕਿਸੇ ਨੂੰ ਤੱਕ ਕੇ ਗੋਲੀ ਮਾਰਦੇ ਨੇ, ਜਿਹਨੂੰ ਮਾਰਦੇ ਨੇ ਗੋਲੀ ਉਹਨੂੰ ਮਾਰ ਕੇ ਗੋਲੀ ਜ਼ਮੀਨ ਤੇ ਗੇਰ ਦਿੰਦੇ, ਜ਼ਮੀਨ ਤੇ ਸੁੱਟ ਦਿੰਦੇ ਹਨ।
ਦਸੰਗ ਬੀਸ ਗੇਰੇ ਤੇਰੇ ਔਰ ਹੇਰੇ,
ਏਦਾਂ 20-50 ਜਦੋਂ ਤੁਰਕਾਂ ਦੇ ਦਲ ਇਹਨਾਂ ਨੇ ਸੁੱਟ ਦਿੱਤੇ, ਤੁਰਕਾਂ ਦੇ ਬਹੁਤ ਸਾਰੇ ਸੂਰਮੇ ਮਾਰ ਕੇ ਰਣ ਭੂਮੀ ਤੇ ਸੁੱਟ ਦਿੱਤੇ ਤੇ ਬਾਕੀ ਦੇ ਵੀ ਰੁਕ ਗਏ।
ਮਰੇ ਹੇਰ ਬੀਰੰਗ ਕਿਤੇ ਹੋਤ ਭੀਰੰਗ,
ਔਰ ਜਿਨ੍ਹਾਂ ਨੇ ਆਪਣੇ ਸੂਰਮਿਆਂ ਨੂੰ ਮਰਿਆ ਹੋਇਆ ਵੇਖਿਆ, ਉਹਨਾਂ ਵਿੱਚੋਂ ਕਈਆਂ ਦੇ ਤਾਂ ਦਿਲ ਕੰਬ ਗਏ, ਕਈਆਂ ਦੇ ਹਿਰਦੇ ਕਾਇਰ ਬਣ ਗਏ ਵੀ ਅਸੀਂ ਵੀ ਮਾਰੇ ਜਾਵਾਂਗੇ। ਏਦਾਂ ਕਈ ਡਰ ਗਏ। ਹੁਣ ਤਨਖਾਹਾਂ ਲੈਣ ਵਾਲੇ ਸੀ, ਉਹ ਕਿਹੜਾ ਕੋਈ ਦੀਨ ਮਜ਼ਹਬ ਦਾ ਜੰਗ ਲੜਨ ਆਏ ਸੀ, ਤਨਖਾਹਾਂ ਲੈ ਕੇ ਲੜਨ ਵਾਲੇ ਸੀ। ਉਹਨਾਂ ਆਖਿਆ ਕਿਉਂਕਿ ਨਾਹਕ ਬਿਨਾਂ ਗੱਲ ਤੋਂ ਆਪਣੇ ਬੱਚਿਆਂ ਨੂੰ ਅਨਾਥ ਕਰਨਾ। ਏਦਾਂ ਪਿੱਛੇ ਪਿੱਛੇ ਹੋ ਕੇ ਹੁਣ ਲੁਕਣ ਲੱਗੇ ਨੇ। ਜਿਹੜੇ ਅੱਗੇ ਆਏ ਨੇ ਉਹਨਾਂ ਨੂੰ ਮਰਿਆ ਵੇਖ ਕੇ ਕਈਆਂ ਦੇ ਹਿਰਦੇ ਕਾਇਰ ਬਣ ਗਏ ਨੇ, ਗੀਦੀ ਹੋ ਗਏ ਨੇ।
ਕਨੇ ਗੇਰ ਘੋੜੇ ਕਿਤੇ ਪੇਟ ਫੋਰੇ,
ਕਈ ਘੋੜੇ ਸਿੰਘਾਂ ਨੇ ਮਾਰ ਕੇ ਸੁੱਟ ਦਿੱਤੇ ਨੇ, ਕਈਆਂ ਦੇ ਪੇਟ ਫਾੜ ਦਿੱਤੇ ਨੇ ਗੋਲੀਆਂ ਨਾਲ, ਬਰਛਿਆਂ ਨਾਲ।
ਕਿਤੇ ਅੰਗ ਤੋਰੇ ਕਿਤੇ ਛੂਛ ਦੋਰੇ,
ਔਰ ਕਿਤੇ ਤਾਂ ਸੂਰਮਿਆਂ ਦੇ ਅੰਗ ਵੱਢ ਦਿੱਤੇ ਨੇ, ਕਿਸੇ ਦੀ ਲੱਤ ਕਿਸੇ ਦੀ ਬਾਂਹ ਕੱਟ ਕੇ ਸੁੱਟ ਦਿੱਤੀ, ਕਿਸੇ ਦਾ ਸਿਰ ਵੱਢ ਕੇ ਸੁੱਟ ਦਿੱਤਾ ਹੈ। ਇਸੇ ਤਰ੍ਹਾਂ ਘੋੜਿਆਂ ਜਿਹੜੇ ਘੋੜੇ ਨੇ ਉਹ ਸੂਰਮਿਆਂ ਤੋਂ ਬਿਨਾਂ ਲਾਵੇਂ ਹੀ ਦੌੜੇ ਫਿਰਦੇ ਨੇ ਸੱਜੇ ਖੱਬੇ।
ਭਾਈ ਸ਼ਤਰੂ ਭੋਰੇ ਮਹਾਡੋਰ ਭੋਰੇ,
ਔਰ ਬਹੁਤ ਸਾਰੇ ਸ਼ਤਰੂ ਮਾਰੇ ਹਨ ਔਰ ਡੋਰ ਭੋਰੀ ਹੋ ਗਏ ਨੇ ਇਕਦਮ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੋਂ ਏਦਾਂ ਦਾ ਹਮਲਾ ਹੋ ਜਾਣਾ, ਸਾਡੇ ਤੇ ਹੱਲਾ ਹੋ ਜਾਣਾ। ਉਹ ਤਾਂ ਸਿੱਧਾ ਮੂੰਹ ਤਾਣੇ ਹੋ ਕੇ ਆਏ ਸੀ ਹਮਲਾ ਕਰਨ ਵਾਸਤੇ, ਪਰ ਇਹ ਨਹੀਂ ਸੀ ਪਤਾ ਕਿ ਅੱਗੋਂ ਤਗੜੇ ਹੱਥਾਂ ਵਾਲੇ ਸੂਰਮੇ ਬਹਾਦਰ ਯੋਧੇ ਨੇ, ਉਹਨਾਂ ਵੀ ਬੜੇ ਜ਼ੋਰ ਦਾ ਹੱਲਾ ਕਰਨਾ, ਡੋਰ ਭੋਰ ਹੀ ਹੋ ਗਏ ਨੇ ਤੁਰਕ।
ਤਬੈ ਪਿੰਡ ਖਾਨਾ ਹੰਕਾਰੀ ਮਾਨਾ,
ਹੁਣ ਇਹਨਾਂ ਦੇ ਨਾਲ ਇਹਨਾਂ ਦਾ ਜਰਨੈਲ ਆਇਆ ਹੋਇਆ ਪੈਂਡੇ ਖਾਂ। ਪੈਂਡੇ ਖਾਂ ਨੇ ਉਸ ਵੇਲੇ ਵੇਖਿਆ ਜਿਹਦੇ ਮਨ ਚ ਬੜਾ ਹੰਕਾਰ ਸੀ ਕਿ ਮੈਂ ਬੜਾ ਸੂਰਮਾ ਬਹਾਦਰ ਯੋਧਾ ਆ, ਉਹਦੇ ਮਨ ਚ ਬੜੀ ਹਉਮੈ ਤੇ ਹੈਂਕੜ ਹੈ।
ਪਰ ਹਾਰੈ ਸੁਮਾਨਾ ਨਾ ਕੋ ਸੁਮਾਨਾ,
ਪੈਂਡੇ ਖਾਂ ਬੜੇ ਤੀਰ ਚਲਾਉਂਦਾ, ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਬੜਾ ਨਿਪੁੰਨ ਹੈ, ਇਹਨੂੰ ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਬੜੀ ਮਹਾਰਤ ਪ੍ਰਾਪਤ ਹੈ। ਜਦੋਂ ਤੀਰ ਚਲਾਉਂਦਾ ਤੇ ਇਹਦੇ ਸਮਾਨ ਕੋਈ ਤੀਰ ਨਹੀਂ ਚਲਾਉਂਦਾ ਹੋਣਾ, ਇਹੋ ਜਿਹੀ ਬਹਾਦਰੀ ਨਾਲ ਤੀਰ ਚਲਾਉਂਦਾ ਹੈ।
ਤਬੈ ਦੇਖ ਯੁੱਧਾ ਹਿਰਦੇ ਕੀਨ ਕ੍ਰੁੱਧਾ,
ਘਮਾਸਾਨ ਯੁੱਧ ਵੇਖ ਕੇ ਪੈਂਡੇ ਖਾਂ ਨੇ ਬੜਾ ਕ੍ਰੋਧ ਕੀਤਾ, ਜਦੋਂ ਵੇਖਿਆ ਕਿ ਇਹਦੇ ਦਲ ਦੇ ਸੂਰਮਿਆਂ ਦੇ ਪੈਰ ਹਿੱਲ ਰਹੇ ਨੇ। ਪੈਂਡੇ ਖਾਂ ਬੜਾ ਗੁੱਸੇ ਵਿੱਚ ਕ੍ਰੋਧ ਵਿੱਚ ਆਇਆ।
ਤਬੈ ਅਗਰ ਆਇਓ ਸੋ ਉੱਚੇ ਸੁਣਾਇਓ,
ਅੱਗੇ ਆਇਆ ਜਿੱਥੇ ਸਿੰਘ ਲੜ ਰਹੇ ਸੀ ਨਾ, ਸਿੰਘਾਂ ਦੇ ਨੇੜੇ ਆ ਗਿਆ ਪੈਂਡੇ ਖਾਂ ਆਪਣਾ ਘੋੜਾ ਲੈ ਕੇ, ਉੱਚੀ ਆਵਾਜ਼ ਦੇ ਵਿੱਚ ਬੋਲਿਆ ਤੇ ਸੁਣਾਇਆ,
ਦੋਹੇ ਰਾ ਦੀਨ ਮਜਬ ਕੋ ਜੋਦੇ ਹਮ ਜੂਜਨ ਕੋ ਆਏ।
ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਕਹਿੰਦਾ, ਉਹ ਸੂਰਮਿਓ ਬਹਾਦਰੋ ਯੋਧਿਓ, ਇਹ ਅੱਜ ਜਿਹੜੀ ਲੜਾਈ ਹੋਣੀ ਹੈ ਇਹ ਸਾਡੇ ਦੀਨ ਤੇ ਮਜ਼ਹਬ ਦੀ ਲੜਾਈ ਹੈ, ਸਾਡੇ ਧਰਮ ਦੀ ਲੜਾਈ ਹੈ। ਇਸ ਕਰਕੇ ਬਹਾਦਰੀ ਨਾਲ ਸੂਰਬੀਰਤਾ ਨਾਲ ਅੱਗੇ ਵੱਧ ਕੇ ਲੜੋ, ਇਹ ਦੀਨ ਮਜ਼ਹਬ ਦਾ ਜੰਗ ਹੈ।
ਗੁਰੂ ਤੁਮਾਰੇ ਬੱਡ ਬਲੀ ਮੋਕੋ ਬਹੁਤ ਸੁਣਾਏ।
ਫਿਰ ਸਾਹਮਣੇ ਸਿੰਘਾਂ ਨੂੰ ਵੰਗਾਰ ਕੇ ਕਹਿੰਦਾ ਉਹ ਸਿੰਘੋ, ਮੈਂ ਸੁਣਿਆ ਤੁਹਾਡਾ ਗੁਰੂ ਬੜਾ ਬਲੀ ਹੈ, ਤੁਹਾਡਾ ਗੁਰੂ ਬੜਾ ਸੂਰਮਾ ਬੜਾ ਬਹਾਦਰ ਯੋਧਾ, ਤੇ ਸੁਣਿਆ ਬੜਾ ਵੱਡਾ ਤੀਰ ਅੰਦਾਜ਼ ਹੈ।
ਸਾਵਲ ਛੰਦ ਲੜੋ ਤਾਏ ਸੰਗਾ ਪਿਖੋ ਮੋਏ ਜੰਗਾ,
ਬੁਲਾਓ ਤੁਹਾਡੇ ਗੁਰੂ ਨੂੰ, ਮੈਂ ਤੁਹਾਡੇ ਗੁਰੂ ਨੂੰ ਬੁਲਾ ਕੇ ਉਹਦੇ ਨਾਲ ਜੰਗ ਲੜਨਾ ਚਾਹੁੰਦਾ, ਤੁਹਾਡੇ ਵਿੱਚੋਂ ਮੈਂ ਨੀ ਕਿਸੇ ਨਾਲ ਲੜਨਾ, ਤੁਹਾਡਾ ਗੁਰੂ ਬੜਾ ਬਹਾਦਰ ਯੋਧਾ ਸੁਣਿਆ, ਬੁਲਾਓ ਆਪਣੇ ਗੁਰੂ ਨੂੰ, ਮੈਂ ਤੁਹਾਡੇ ਗੁਰੂ ਨਾਲ ਹੀ ਜੰਗ ਕਰਕੇ ਉਹਦੇ ਨਾਲ ਹੀ ਜੰਗ ਵੇਖਾਂਗਾ ਕਰਕੇ ਕਿ ਕਿੱਦਾਂ ਦਾ ਜੰਗ ਤੁਹਾਡਾ ਗੁਰੂ ਲੜਦਾ ਹੈ।
ਮੈਂ ਆਪ ਆਵਾਂ ਸੁਹਾਸੰਗ ਦਿਖਾਵਾਂ,
ਆਪ ਆਉਣ ਗੁਰੂ ਜੀ ਤੁਹਾਡੇ ਚੜ੍ਹ ਕੇ ਮੇਰੇ ਤੇ ਆ ਕੇ ਆਪਣੇ ਹੱਥ ਵਿਖਾਉਣ ਤੇ ਮੈਂ ਵੇਖਾਂ ਕਿੱਦਾਂ ਦੀ ਲੜਾਈ ਕਰਦੇ ਨੇ ਗੁਰੂ ਜੀ।
ਦਿਖੇ ਮੂਰ ਹਾਤਾ ਲੜੇ ਬਾਨ ਸਾਤਾ,
ਮੇਰੇ ਵੀ ਹੱਥ ਵੇਖਣ ਆ ਕੇ ਨਾਲੇ ਆਪਣੇ ਹੱਥ ਵਿਖਾਉਣ ਤੇ ਨਾਲੇ ਮੇਰੇ ਵੀ ਹੱਥ ਵੇਖਣ ਕਿ ਮੈਂ ਅੱਗੋਂ ਕਿਹੋ ਜਿਹੇ ਤੀਰ ਚਲਾਉਣਾ ਤੇ ਕਿੱਦਾਂ ਦਾ ਜੰਗ ਲੜਦਾ ਹਾਂ।
ਹੈ ਚਾ ਮੋਰੀ ਲੜੋ ਨਾ ਓਰੇ,
ਮੇਰੀ ਇਹ ਚਾਹਨਾ ਹੈ ਕਿ ਮੈਂ ਗੁਰੂ ਜੀ ਨਾਲ ਲੜਨਾ ਚਾਹੁੰਦਾ, ਤੁਹਾਡੇ ਚੋਂ ਮੈਂ ਕਿਸੇ ਹੋਰ ਨਾਲ ਨਹੀਂ ਲੜਨਾ, ਤੁਹਾਡੇ ਸਿੰਘਾਂ ਵਿੱਚੋਂ ਨਹੀਂ ਮੈਂ ਕਿਸੇ ਨਾਲ ਲੜਨਾ, ਮੇਰੀ ਚਾਹਨਾ ਹੈ ਕਿ ਮੈਂ ਤੁਹਾਡੇ ਗੁਰੂ ਨਾਲ ਲੜਾਈ ਕਰਨੀ ਹੈ, ਤੁਹਾਡੇ ਗੁਰੂ ਨਾਲ ਜੰਗ ਕਰਨਾ, ਉਹਨੂੰ ਬੁਲਾਓ, ਮੈਂ ਉਹਦੇ ਤੀਰ ਚੱਲਣੇ ਵੇਖਣਾ ਚਾਹੁੰਦਾ, ਆਪਣੇ ਤੀਰ ਚਲਾ ਕੇ ਉਹਨਾਂ ਨੂੰ ਵਿਖਾਣਾ ਚਾਹੁੰਦਾ ਹਾਂ।
ਵਿਖੋ ਤੀਰ ਵਿਦਿਆ ਕਰੇ ਵੀਰ ਵਿਦਿਆ,
ਵੇਖਦੇ ਆ ਕਿਹੋ ਜੀ ਤੀਰ ਅੰਦਾਜ਼ੀ ਦੀ ਵਿਦਿਆ ਉਹਨਾਂ ਨੂੰ ਆਉਂਦੀ ਤੇ ਕੈਸੀ ਮੈਨੂੰ ਆਉਂਦੀ ਹੈ, ਕਿਵੇਂ ਵੀਰਾਂ ਯੋਧਿਆਂ ਨੂੰ ਛਾਤੀਆਂ ਨੂੰ ਤੀਰ ਪਰੋਂਦੇ ਹਨ।
ਜਬੈ ਬਾਕ ਗਾਏ ਇਤੇ ਵਿੱਚ ਆਏ,
ਇਧਰ ਇਹ ਬੋਲ ਹੀ ਰਿਹਾ ਸੀ ਪੈਂਡੇ ਖਾਂ ਕੇ ਗੁਰੂ ਜੀ ਨਾਲ ਲੜਨਾ, ਉਧਰੋਂ ਬਾਜਾਂ ਵਾਲੇ ਚੋਜੀ ਪ੍ਰੀਤਮ ਘੋੜਾ ਲੈ ਕੇ ਆਪ ਹੀ ਅੱਗੇ ਆ ਪਹੁੰਚੇ। ਇਹਦੇ ਮਨ ਦੀ ਰੀਝ ਪੂਰੀ ਕਰਨ ਵਾਸਤੇ, ਇਹਦੇ ਮਨ ਦੀ ਤਮੰਨਾ ਪੂਰੀ ਕਰਨ ਵਾਸਤੇ ਕਿਤੇ ਪੈਂਡੇ ਖਾਂ ਦੀ ਮਨ ਦੀ ਮਨ ਚ ਨਾ ਰਹਿ ਜੇ ਕਿ ਸਾਡੇ ਨਾਲ ਲੜਨਾ ਚਾਹੁੰਦਾ, ਤੀਰ ਅੰਦਾਜ਼ੀ ਦੀ ਵਿਦਿਆ ਨਾਲ ਵਿਖਾਣਾ ਚਾਹੁੰਦਾ ਆਪਣੇ ਜ਼ੋਹਰ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਹੀ ਘੋੜਾ ਲੈ ਕੇ ਅੱਗੇ ਆ ਗਏ।
ਅਲੰਕਾਰ ਚਾਰੋ ਦਿਪੈ ਰੂਪ ਭਾਰੂ,
ਮਹਾਰਾਜ ਜੀ ਦੇ ਸਰੀਰ ਤੇ ਬੜੇ ਸੁੰਦਰ ਅਲੰਕਾਰ ਪਾਏ ਹੋਏ, ਗਲ ਵਿੱਚ ਮੋਤੀਆਂ ਦੀ ਮਾਲਾ ਪਾਈ ਹੋਈ ਤੇ ਸਰੀਰ ਦੇ ਉੱਤੇ ਲੋਹੇ ਦਾ ਬਖਤਰ ਸਜਾਇਆ ਹੋਇਆ ਹੈ।
ਸੁਨੀਲਾ ਕੁਦਾਇਓ ਸਭੈ ਮੈਂ ਸੁਹਾਇਓ,
ਮਹਾਰਾਜ ਜੀ ਨੇ ਆਪਣਾ ਨੀਲਾ ਘੋੜਾ ਕੁਦਾਇਆ ਤੇ ਨੀਲੇ ਨੂੰ ਕੁਦਾ ਕੇ ਸਾਰਿਆਂ ਦੇ ਵਿੱਚ ਮਹਾਰਾਜ ਜੀ ਸੋਭਨੀਕ ਹੋਏ, ਆਲੇ ਦੁਆਲੇ ਸਿੰਘ ਨੇ ਮਹਾਰਾਜ ਜੀ ਵਿੱਚ ਅੱਗੇ ਆਣ ਖਲੋਤੇ ਨੇ ਪੈਂਡੇ ਖਾਂ ਦੇ।
ਗੁਰੂ ਬਾਕ ਭਾਕਾ ਸੁਣੋ ਖਾਨ ਮਾਖਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਬੋਲੇ ਕਹਿੰਦੇ ਪੈਂਡੇ ਖਾਂ ਸੁਣ, ਬੜਾ ਗੁੱਸੇ ਵਿੱਚ ਆਇਆ, ਬੜਾ ਕ੍ਰੋਧ ਵਿੱਚ ਆਇਆ। ਮਾਖਾ ਕਹਿੰਦੇ ਨੇ ਕ੍ਰੋਧ ਵਿੱਚ ਆਏ ਹੋਏ ਨੂੰ। ਮਹਾਰਾਜ ਜੀ ਕਹਿੰਦੇ ਮਾਖਿਆ ਕ੍ਰੋਧ ਵਿੱਚ ਚੜ ਕੇ ਆਇਆ, ਬੜੇ ਗੁੱਸੇ ਵਿੱਚ ਚੜ ਕੇ ਆਇਆ, ਖਾਨ ਸੁਣ
ਮਹਾ ਸ਼ਤਰੂ ਮੇਰਾ ਵਿਜੈ ਜੰਗ ਹੀਰਾ,
ਔਰ ਤੂੰ ਮੇਰਾ ਮਹਾ ਸ਼ਤਰੂ ਬਣ ਕੇ ਆਇਆ, ਮਹਾ ਦੁਸ਼ਮਣ ਬਣ ਕੇ ਆਇਆ, ਔਰ ਜੰਗ ਦੇ ਮੈਦਾਨ ਦੇ ਵਿੱਚ ਤੂੰ ਫਤਿਹ ਪ੍ਰਾਪਤ ਕਰਨਾ ਚਾਹੁੰਦਾ, ਜਿੱਤ ਪ੍ਰਾਪਤ ਕਰਨਾ ਚਾਹੁੰਦਾ ਹੈ।
ਦੇਖੋ ਆਪ ਤੇਰੇ ਸੋ ਬਾਨ ਮੇਰੇ,
ਆ ਤੂੰ ਆਪਣੇ ਹੱਥ, ਤੇਰੇ ਹੱਥ ਕਿਹੋ ਜੇ ਨੇ, ਕਿੱਦਾਂ ਦੇ ਹੱਥ ਤੂੰ ਚਲਾਉਣਾ ਤੀਰ, ਤੇਰੇ ਤੀਰਾਂ ਦੇ ਹੱਥ ਤੂੰ ਵਿਖਾ, ਪਹਿਲਾਂ ਤੂੰ ਵਿਖਾ ਲੈ, ਫਿਰ ਬਾਅਦ ਵਿੱਚ ਮੈਂ ਆਪਣੇ ਤੀਰ ਚਲਾਵਾਂਗਾ, ਫਿਰ ਮੇਰੇ ਤੀਰਾਂ ਨੂੰ ਸਹਿ ਕੇ ਵਿਖਾਵੀ।
ਘਰੋਂ ਵਾਰ ਆਈ ਬੇਸੂ ਰਹਿ ਪਿਛਾਏ,
ਵਾਰ ਕਰ ਲੈ ਹੁਣ ਤੂੰ ਕਰ ਸਕਦਾ, ਕਿਉਂਕਿ ਬਾਅਦ ਵਿੱਚ ਤੇਰੇ ਮਨ ਚ ਝੋਰਾ ਰਹਿ ਜਾਣਾ ਵੀ ਗੁਰੂ ਜੀ ਨੇ ਵਾਰ ਕਰਨ ਦਾ ਮੌਕਾ ਹੀ ਨਹੀਂ ਦਿੱਤਾ, ਕਿਉਂਕਿ ਜਦੋਂ ਅਸੀਂ ਵਾਰ ਕਰਨਾ ਫਿਰ ਤੂੰ ਵਾਰ ਕਰਨ ਜੋਗਾ ਨਹੀਂ ਰਹਿਣਾ, ਇਸ ਕਰਕੇ ਪੈਂਡੇ ਖਾਂ ਤੂੰ ਪਹਿਲਾਂ ਵਾਰ ਕਰ ਲੈ, ਕਿਤੇ ਬਾਅਦ ਵਿੱਚ ਤੇਰੇ ਮਨ ਚ ਝੋਰਾ ਤੇ ਪਛਤਾਵਾ ਹੀ ਨਾ ਰਹਿ ਜਾਏ।
ਸੋਨੀ ਪੈਂਡ ਖਾਨਾ ਦਲੇਰੀ ਮਹਾਨਾ,
ਪੈਂਡੇ ਖਾਂ ਵੀ ਬੜਾ ਦਲੇਰ ਸੀ, ਯੋਧਾ ਸੀ, ਮਹਾਰਾਜ ਜੀ ਦੇ ਬਚਨ ਸੁਣ ਕੇ ਪੈਂਡੇ ਖਾਂ ਉਸ ਵੇਲੇ ਬੋਲਿਆ,
ਹਿਰਦੈ ਵਿੱਚ ਜਾਣਾ ਨਹੀਂ ਤ੍ਰਾਸ ਮਾਨਾ,
ਜਾਣ ਲਿਆ ਪੈਂਡੇ ਖਾਂ ਨੇ ਵੀ ਕਿ ਜਿਹੋ ਜਿਹਾ ਸੁਣਿਆ ਸੀ ਗੁਰੂ ਜੀ ਉਹ ਸੁਣੇ ਹੋਏ ਨਾਲੋਂ ਕਈ ਗੁਣਾ ਜ਼ਿਆਦਾ ਦਲੇਰ ਨੇ, ਵਾਕਈ ਗੁਰੂ ਜੀ ਨਿਰਭੈ ਨੇ, ਇਹਨਾਂ ਦੇ ਮਨ ਚ ਕੋਈ ਡਰ ਕੋਈ ਖੌਫ ਨਹੀਂ ਹੈ।
ਅਰੇ ਮੋਹ ਅਗਾਰੀ ਸਹਿ ਤੀਰ ਭਾਰੇ,
ਵਾਕਈ ਮੇਰੇ ਸਾਹਮਣੇ ਅੜਨ ਜੋਗੇ ਨੇ, ਔਰ ਮੇਰੇ ਸਾਹਮਣੇ ਅੜ ਕੇ ਮੇਰੇ ਤੀਰਾਂ ਦਾ ਵਾਰ ਸਹਿਣ ਵਾਲੇ ਹਨ।
ਕਿ ਜੈ ਹੈ ਪਲਾਈ ਜਬੈ ਬਾਨ ਖਾਏ,
ਜਾਂ ਇਹ ਵੀ ਹੋ ਸਕਦਾ ਕਿ ਜਦੋਂ ਮੈਂ ਤੀਰ ਚਲਾਵਾਂ ਤੇ ਪਲਾ ਜਾਣ ਇਥੋਂ ਦੌੜ ਜਾਣ।
ਕਹਿਓ ਉੱਚ ਵਾਕ ਕੀ ਜੈ ਵਾਰ ਪ੍ਰਾਕ,
ਇਹ ਬੋਲਿਆ ਕਹਿਣ ਲੱਗਾ ਗੁਰੂ ਜੀ ਮੈਂ ਨੀ ਪਹਿਲਾਂ ਵਾਰ ਕਰਨਾ, ਪਹਿਲਾਂ ਵਾਰ ਤੁਸੀਂ ਕਰੋ। ਦਸਵੇਂ ਪਾਤਸ਼ਾਹ ਨੂੰ ਕਹਿੰਦਾ ਪੈਂਡੇ ਖਾਂ ਬਹਾਦਰੀ ਨਾਲ ਦਲੇਰੀ ਨਾਲ, ਕਹਿੰਦਾ ਗੁਰੂ ਜੀ ਪਹਿਲਾਂ ਵਾਰ ਤੁਸੀਂ ਕਰੋ।
ਹਿੰਦੂ ਕੇਰ ਪੀਰੰਗ ਆਓ ਵੀਰ ਤੀਰੰਗ,
ਹਿੰਦੂਆਂ ਦੇ ਪੀਰ ਹੋ, ਹਿੰਦੂਆਂ ਦੇ ਗੁਰੂ ਹੋ, ਸਿੱਖਾਂ ਦੇ ਗੁਰੂ ਹੋ, ਔਰ ਬੜੇ ਮਹਾਨ ਵੀਰ ਯੋਧੇ ਹੋ।
ਲੱਗੈ ਵਾਰ ਮੇਰਾ ਅੰਗ ਦੇ ਗੇਰਾ।
ਕਹਿਣ ਲੱਗਾ ਜਦੋਂ ਮੈਂ ਵਾਰ ਕਰਾਂਗਾ ਤੁਹਾਡਾ ਘੋੜਾ ਸੁੱਟ ਦਿਆਂਗਾ, ਵਾਰ ਕਰਕੇ ਮੈਂ ਤੁਹਾਡੇ ਘੋੜੇ ਸਮੇਤ ਤੁਹਾਨੂੰ ਜ਼ਮੀਨ ਤੇ ਸੁੱਟ ਦਿਆਂਗਾ।
ਬਚੇਂਗੇ ਨਾ ਪ੍ਰਾਣਾ ਬਿਦੋਂ ਇੱਕ ਬਾਣਾ।
ਮੈਂ ਇੱਕੋ ਬਾਣ ਨਾਲ ਤੁਹਾਨੂੰ ਵਿੰਨ ਕੇ ਰੱਖ ਦੇਣਾ ਘੋੜੇ ਸਮੇਤ, ਤੁਹਾਡੇ ਪ੍ਰਾਣ ਨੀ ਬਚਣੇ ਜੇ ਮੈਂ ਤੀਰ ਚਲਾਇਆ।
ਦੋਹੇਰਾ ਮਮਕ ਤੰਗ ਬਦ ਜ਼ਾਲਮੇ ਕਰਦਮ ਗਰਦ ਸ਼ਿਤਾਬ।
ਗੁਰੂ ਜੀ ਮੇਰੇ ਤੀਰ ਬੜੇ ਜ਼ਾਲਮ ਹੁੰਦੇ ਨੇ, ਜ਼ਾਲਮ ਇਤਨੇ ਜ਼ਾਲਮ ਕਿ ਜਿਹਨੂੰ ਜਾ ਕੇ ਵੱਜਦੇ ਨੇ ਉਹਨੂੰ ਮਰਦ ਨਾ ਬੜੇ ਬੜੇ ਵੱਡਿਆਂ ਮਰਦਾਂ ਤੇ ਸੂਰਮਿਆਂ ਨੂੰ ਇੱਕ ਛਿੰਨ ਦੇ ਵਿੱਚ ਜ਼ਮੀਨ ਦੇ ਵਿੱਚ ਗਰਦ ਵਿੱਚ ਮਿਲਾ ਕੇ ਰੱਖ ਦਿੰਦੇ ਨੇ ਮੇਰੇ ਤੀਰ।
ਬਿਨਾਂ ਯਤਨ ਜਿਵ ਮਰਦ ਬੇ ਬਿਨ ਸੈ ਫੁੱਲ ਗੁਲਾਬ।
ਮੇਰੇ ਤੀਰ ਨਾਲ ਏਦਾਂ ਵੱਡੇ ਵੱਡੇ ਬੰਦੇ ਗਰਕ ਹੋ ਜਾਂਦੇ ਨੇ ਜ਼ਮੀਨ ਵਿੱਚ, ਜਿਵੇਂ ਮਲਣ ਤੋਂ ਬਿਨਾਂ ਫੁੱਲ ਦੀ ਇੱਕ ਪੰਖੜੀ ਮਾੜੀ ਜੀ ਗੁਲਾਬ ਦਾ ਫੁੱਲ ਹੁੰਦਾ ਨਾ, ਇੱਕ ਪੰਖੜੀ ਖਿੱਚ ਦਿਓ ਬਾਕੀ ਸਾਰੀਆਂ ਟੁੱਟ ਜਾਂਦੀਆਂ ਬਿਨਾਂ ਮਲਿਆ ਹੀ, ਜਿਵੇਂ ਉਹ ਸਾਰਾ ਖਿੰਡ ਜਾਂਦਾ। ਏਦਾਂ ਮੇਰੇ ਤੀਰ ਦੇ ਨਾਲ ਵੱਡੇ ਵੱਡੇ ਸੂਰਮੇ ਜ਼ਮੀਨ ਤੇ ਗਰਦ ਗਰਕ ਵਿੱਚ ਹੋ ਜਾਂਦੇ ਹਨ।
ਫਾਦੜੀ ਚੰਦ ਸੁਨ ਗੁਰੂ ਤਬੈ ਉੱਤਰ ਬਖਾ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਇਹਦਾ ਬਚਨ ਸੁਣਿਆ, ਪੈਂਡੇ ਖਾਂ ਦਾ ਇਹ ਬੋਲ ਸੁਣਿਆ ਜੋ ਬੜੇ ਰੋਹ ਵਿੱਚ ਇਹਨੇ ਕਿਹਾ ਸੀ, ਦਲੇਰੀ ਨਾਲ ਕਿਹਾ ਸੀ, ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉੱਤਰ ਦਿੱਤਾ।
ਅਬਲ ਸੋ ਵਿੰਗਾਰੈ ਆਪ ਆਨ।
ਮਹਾਰਾਜ ਜੀ ਕਹਿੰਦੇ ਪੈਂਡੇ ਖਾਂ ਅਵਲ, ਅਵਲ ਦਾ ਮਤਲਬ ਹੁੰਦਾ ਪਹਿਲਾਂ ਤੂੰ ਆ ਕੇ ਵੰਗਾਰਿਆ ਸਾਨੂੰ। ਪੈਂਡੇ ਖਾਂ ਹੀ ਆਇਆ ਸੀ ਨਾ ਪਹਿਲਾਂ ਵੀ, ਗੁਰੂ ਜੀ ਨੂੰ ਬੁਲਾਓ ਮੈਂ ਉਹਨਾਂ ਨਾਲ ਲੜਨਾ ਚਾਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਤੂੰ ਆ ਕੇ ਸਾਨੂੰ ਵੰਗਾਰਿਆ ਹੈ।
ਅਵਲ ਸਵਾਰ ਕਰਦਮ ਬਨੰਤ।
ਇਸ ਕਰਕੇ ਤੂੰ ਵੰਗਾਰਿਆ ਪਹਿਲਾਂ ਤੇ ਤੇਰਾ ਹੀ ਪਹਿਲਾਂ ਵਾਰ ਕਰਨਾ ਬਣ ਆਉਂਦਾ। ਨਾਲੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਗੁਰੂ ਨਾਨਕ ਦੇ ਘਰੋਂ ਪਹਿਲਾਂ ਕਿਸੇ ਤੇ ਵਾਰ ਨਹੀਂ ਕੀਤਾ ਜਾਂਦਾ, ਪਰ ਜੇ ਕੋਈ ਦੁਸ਼ਮਣ ਵਾਰ ਕਰੇ ਤੇ ਫਿਰ ਉਹ ਭਾਜੀ ਵੀ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਰੱਖੀ ਜਾਂਦੀ, ਦੁੱਗਣੀ ਕਰਕੇ ਮੋੜੀ ਜਾਂਦੀ ਹੈ। ਇਸ ਕਰਕੇ ਤੂੰ ਪਹਿਲਾਂ ਆਇਆ ਪਹਿਲਾਂ ਵੰਗਾਰਿਆ ਤੇ ਪਹਿਲਾਂ ਵਾਰ ਤੂੰ ਕਰ।
ਇਹ ਰੀਤ ਜੰਗ ਕੀ ਪੱਟ ਲਖੰਤ।
ਇਹੀ ਰੀਤ ਹੈ ਜੰਗ ਦੀ, ਜਿਹੜਾ ਪਹਿਲਾਂ ਆ ਕੇ ਵੰਗਾਰੇ ਉਹਨੂੰ ਹੀ ਪਹਿਲਾਂ ਤੀਰ ਚਲਾਣ ਦਾ ਵਾਰ ਕਰਨ ਦਾ ਹੱਕ ਹੁੰਦਾ।
ਸੁਣ ਕਰ ਪਠਾਨ ਚਮਕਿਓ ਬਿਲੰਦ।
ਇਹ ਸੁਣ ਕੇ ਚਮਕ ਵਿੱਚ ਆਇਆ, ਗੁੱਸੇ ਵਿੱਚ ਆਇਆ ਪਠਾਨ ਪੈਂਡੇ ਖਾਂ।
ਦਲ ਦੋ ਦੇਖਤ ਹੋਏ ਕੋ ਨਿਕੰਦ।
ਹੁਣ ਦੋਹਾਂ ਪਾਸਿਆਂ ਦੇ ਦਲ ਇੱਕ ਵਾਰੀ ਸ਼ਾਂਤ ਹੋ ਗਏ ਨੇ, ਲੜਾਈ ਬੰਦ ਹੋ ਗਈ ਹੈ ਤੇ ਵੇਖਣ ਲੱਗ ਪਏ ਨੇ ਦੋਹਾਂ ਦਲਾਂ ਦੇ ਸਾਹ ਸਵਾਰ ਜਿਹੜੇ ਨੇ ਉਹ ਲੜ ਰਹੇ ਨੇ, ਕਿਵੇਂ ਲੜਦੇ ਨੇ, ਕਿਵੇਂ ਵਾਰ ਕਰਦੇ ਨੇ, ਦੋਵੇਂ ਦਲ ਖਲੋ ਕੇ ਵੇਖਣ ਲੱਗੇ।
ਸਭ ਸਿੰਘ ਲਖੈ ਅਤ ਪ੍ਰਾਨ ਖਾਨ।
ਸਾਰੇ ਸਿੰਘਾਂ ਦੇ ਮਨਾਂ ਵਿੱਚ ਨਿਸ਼ਚਾ ਸੀ ਕੌਣ ਐਸਾ ਜਿਹੜਾ ਮਹਾਰਾਜ ਗੁਰੂ ਕਲਗੀਧਰ ਨੂੰ ਤੀਰ ਮਾਰ ਸਕੇ। ਦਸਵੇਂ ਪਾਤਸ਼ਾਹ ਨੇ ਇੱਕੋ ਤੀਰ ਨਾਲ ਇਸ ਪਠਾਨ ਨੂੰ ਮਿੱਟੀ ਚ ਗਰਕ ਕਰਕੇ ਰੱਖ ਦੇਣਾ, ਇਹ ਨਿਸ਼ਚਾ ਸਾਰੇ ਸਿੰਘਾਂ ਦੇ ਮਨਾਂ ਵਿੱਚ ਸਾਰੇ ਜਾਣਦੇ ਨੇ।
ਗੁਰਸੰਗ ਜੁਟਿਓ ਨਾ ਦੇ ਜਾਨ।
ਕਹਿੰਦੇ ਸਤਿਗੁਰਾਂ ਨਾਲ ਆ ਜੁਟਿਆ, ਸਤਿਗੁਰਾਂ ਨੇ ਹੁਣ ਇਹਨੂੰ ਜਿਉਂਦਾ ਨਹੀਂ ਜਾਣ ਦੇਣਾ।
ਸਭ ਤੁਰਕ ਬਣੈ ਇਹ ਬਲੀ ਮਹਾਨ।
ਤੁਰਕਾਂ ਨੂੰ ਆਪਣੇ ਜਰਨੈਲ ਤੇ ਭਰੋਸਾ ਸੀ, ਸਿੰਘਾਂ ਨੂੰ ਸਤਿਗੁਰਾਂ ਤੇ ਭਰੋਸਾ ਹੈ, ਤੁਰਕਾਂ ਨੂੰ ਆਪਣੇ ਜਰਨੈਲ ਪੈਂਡੇ ਖਾਂ ਤੇ ਭਰੋਸਾ। ਕਹਿੰਦੇ ਸਾਡਾ ਪੈਂਡੇ ਖਾਂ ਬੜਾ ਬਹਾਦਰ ਹੈ, ਬੜਾ ਯੋਧਾ, ਬੜਾ ਜਰਨੈਲ ਹੈ, ਇਹਨੇ ਕਈ ਜੰਗਾਂ ਪਹਿਲਾਂ ਲੜ ਕੇ ਸਰ ਕੀਤੀਆਂ ਨੇ।
ਪਟ ਲਖੈ ਸੋ ਵਿਦਿਆਵਾਨ ਖਾਨ।
ਬੜੀ ਵਿਦਿਆ ਜਾਣਦਾ, ਤੀਰ ਅੰਦਾਜੀ ਵਰਗੀ ਵਿਦਿਆ ਇਹਨੂੰ, ਇਹਦੇ ਤੋਂ ਇਲਾਵਾ ਹੋਰ ਕਿਹਨੂੰ ਆਉਂਦੀ ਹੋਣੀ ਹੈ। ਜਿਹੋ ਜੇ ਤੀਰ ਚਲਾਣੇ ਪੈਂਡੇ ਖਾਂ ਜਾਣਦਾ ਹੋਰ ਕੌਣ ਚਲਾ ਸਕਦਾ ਹੈ।
ਜਬ ਤਜੈ ਤੀਰ ਗੁਰ ਬਚੈ ਨਾਏ।
ਜਦੋਂ ਪੈਂਡੇ ਖਾਂ ਤੀਰ ਚਲਾਏਗਾ ਗੁਰੂ ਜੀ ਦਾ ਬਚਾ ਨਹੀਂ ਹੋਣਾ, ਗੁਰੂ ਜੀ ਬਚ ਨਹੀਂ ਸਕਣਗੇ ਇਹਦੇ ਚਲਾਏ ਤੀਰ ਤੋਂ।
ਅਬ ਫਤਿਹ ਹੋਏ ਹਮ ਜੰਗ ਮਾਏ।
ਬਸ ਜੇ ਗੁਰੂ ਜੀ ਮਾਰੇ ਗਏ ਤੇ ਸਾਡੀ ਜੰਗ ਚ ਫਤਿਹ ਹੋ ਜਾਣੀ ਹੈ, ਅਸੀਂ ਜੰਗ ਵਿੱਚ ਜਿੱਤ ਪ੍ਰਾਪਤ ਕਰ ਲੈਣੀ ਹੈ।
ਬਖਤਰ ਦੋਨ ਕੇ ਅੰਗ ਸੰਗ।
ਇਹ ਤਾਂ ਤੁਰਕਾਂ ਦੇ ਦਲਾਂ ਦੇ ਮਨ ਵਿੱਚ ਉਹਨਾਂ ਚ ਇਹ ਪੈਂਡੇ ਖਾਂ ਤੇ ਭਰੋਸਾ, ਦੋਹਾਂ ਸੂਰਮੇ ਗੁਰੂ ਕਲਗੀਧਰ ਜੀ ਦੇ ਸਰੀਰ ਤੇ ਵੀ ਬਖਤਰ ਹੈ, ਸੰਜੋਹ ਪਾਈ ਹੋਈ ਹੈ, ਪੈਂਡੇ ਖਾਂ ਨੇ ਵੀ ਸਰੀਰ ਤੇ ਸੰਜੋਹ ਪਾਈ ਹੋਈ ਹੈ।
ਦੋਨੋ ਪ੍ਰਹਾਰ ਜਾਣੈ ਕਤੰਗ।
ਦੋਵੇਂ ਤੀਰ ਅੰਦਾਜੀ ਦੀ ਵਿਦਿਆ ਜਾਣਦੇ ਨੇ, ਪੈਂਡੇ ਖਾਂ ਵੀ ਤੀਰ ਅੰਦਾਜੀ ਦੀ ਵਿਦਿਆ ਵਿੱਚ ਨਿਪੁੰਨ ਹੈ। ਦਸਵੇਂ ਪਾਤਸ਼ਾਹ ਜੇ ਤਾਂ ਤੀਰ ਚਲਾਣੇ ਹੀ ਕਹਿੰਦੇ ਨੇ, ਇਹੋ ਜੇ ਮਹਾਨ ਤੀਰ ਅੰਦਾਜ਼ ਹਨ ਸਤਿਗੁਰੂ ਜੀ ਵੀ।
ਪਾਂਛਤ ਵਿਸਾਲ ਦੋਨੋ ਸੁਜੰਗ।
ਔਰ ਦੋਵੇਂ ਜੰਗ ਚਾਹੁੰਦੇ ਨੇ, ਦੋਵੇਂ ਯੁੱਧ ਚਾਹੁੰਦੇ ਨੇ, ਪੈਂਡੇ ਖਾਂ ਵੀ ਲੜਨਾ ਚਾਹੁੰਦਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਤਾਂ ਮੰਗਦੇ ਹੀ ਇਹ ਨੇ, ਜਬ ਆਪ ਕੀ ਔਦ ਨਿਦਾਨ ਬਣਾਇਆ ਤਹੀ ਰਣ ਮੈਂ ਤਬ ਜੂਝ ਮਰੋ, ਉਹ ਤਾਂ ਮੰਗ ਹੀ ਨਿੱਤੇ ਹੀ ਕਰਦੇ ਹਨ।
ਤੂੰ ਵੀਰ ਬਹਾਦਰ ਸ਼ਤਰੂ ਭੰਗ,
ਦੋਹਾਂ ਪਾਸਿਆਂ ਦੇ ਵੀਰ ਯੋਧੇ ਬੜੇ ਦਲੇਰ ਨੇ ਔਰ ਇੱਕ ਦੂਜੇ ਦੇ ਸ਼ਤਰੂਆਂ ਦੇ ਦੁਸ਼ਮਣਾਂ ਦੇ ਅੰਗ ਭੰਨਣ ਵਾਲੇ ਹਨ।
ਹੱਥ ਬਲੀ ਚ ਫੇਰੇ ਫੇਰ ਖਾਨਾ,
ਔਰ ਬੜੀ ਬਲੀ ਬਲੀ ਘੋੜਾ ਹੈ ਖਾਨ ਦਾ, ਆਪਣਾ ਘੋੜਾ ਚ ਫੇਰੇ ਫੇਰ ਕੇ ਦਾ ਤੱਕਦਾ ਹੈ ਪੈਂਡੇ ਖਾਂ।
ਗੁਰ ਦਿਸ਼ਟ ਕਾਏ ਬਗਰਾਏ ਬਾਨ,
ਔਰ ਇਹਨੇ ਸਤਿਗੁਰਾਂ ਵੱਲ ਨਿਸ਼ਾਨਾ ਤੱਕਿਆ, ਆਪਣੀ ਬਾਗੜ ਜਿਹੜੀ ਹੁੰਦੀ ਨਾ ਤੀਰ ਦੀ, ਉਹ ਬਾਗੜ ਨੂੰ ਖਿੱਚਿਆ, ਤੰਦੀ ਨੂੰ ਖਿੱਚ ਕੇ ਤੀਰ ਚਲਾਉਣ ਵਾਸਤੇ ਨਿਸ਼ਾਨਾ ਸਿੱਧਿਆ ਹੈ।
ਐਂਚਿਓ ਕੁਦੰਡ ਕਰ ਲੱਛ ਪਾਲ,
ਮਹਾਰਾਜ ਜੀ ਦੇ ਮੱਥੇ ਦਾ ਨਿਸ਼ਾਨਾ ਲਾਇਆ ਇਹਨੇ, ਮੱਥਾ ਖਾਲੀ ਸੀ ਸਤਿਗੁਰਾਂ ਦਾ, ਮੱਥੇ ਦਾ ਨਿਸ਼ਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲੀ ਵੇਖ ਕੇ ਉਹਦੇ ਤੇ ਇਹਨੇ ਨਿਸ਼ਾਨਾ ਤੀਰ ਦਾ ਲਾਇਆ ਹੈ।
ਹੋਏ ਸਮੁਖ ਤਿਆਗ ਦੀ ਨੁਸਕਰਾਲ,
ਸਤਿਗੁਰਾਂ ਦੇ ਸਨਮੁਖ ਹੋ ਕੇ ਦਾ ਤੱਕ ਕੇ ਇਹਨੇ ਮੱਥੇ ਦਾ ਨਿਸ਼ਾਨਾ ਸੇਧ ਕੇ ਤੀਰ ਚਲਾਇਆ ਹੈ।
ਬੜ ਬੇਗ ਸੰਗ ਛੂ ਕੇ ਉਹ ਛੁਟੰਤ,
ਬੜੇ ਬੇਗ ਨਾਲ ਬੜੀ ਤੇਜ਼ੀ ਨਾਲ ਜਿਵੇਂ ਉੱਡਣਾ ਸੱਪ ਜਾਂਦਾ ਗੋਲੀ ਨਿਕਲਦੀ ਹੈ, ਏਦਾਂ ਤੀਰੇ ਦੀ ਕਮਾਨ ਚੋਂ ਨਿਕਲ ਕੇ ਗਿਆ ਹੈ।
ਜਨ ਸਰਪ ਕੁਲੀ ਤੱਛਕ ਲਸੰਤ,
ਮਾਨੋ ਜਿਵੇਂ ਸੱਪਾਂ ਦੀ ਕੁੱਲ ਦੇ ਵਿੱਚ ਤੱਛਕ ਨਾਗ ਬੜਾ ਡਸਣਾ ਤੇ ਉੱਡਣਾ ਸੱਪ ਹੁੰਦਾ ਹੈ, ਤੱਛਕ ਨਾਗ ਵਾਂਗੂ ਉੱਡ ਕੇ ਗਿਆ ਇਹਦਾ ਤੀਰ।
ਗੁਰ ਤੇਜ ਹੱਥ ਬਹਿ ਕਾਏ ਦੀਨ,
ਸਤਿਗੁਰਾਂ ਦਾ ਤੇਜ ਇੰਨਾ ਸੀ ਵੀ ਮੱਥੇ ਤੇ ਨਿਸ਼ਾਨਾ ਤਾਂ ਲਾਇਆ ਇਹਨੇ ਪਰ ਮੱਥਾ ਇਹਨੂੰ ਸਾਫ ਨੀ ਦਿਸਿਆ, ਇੰਨਾ ਪ੍ਰਕਾਸ਼ ਸੀ ਮਹਾਰਾਜ ਜੀ ਦੇ ਚਿਹਰੇ ਤੇ, ਇਹਦਾ ਹੱਥ ਗੁਰਦੇਵ ਦਾ ਤੇਜ ਵੇਖ ਕੇ ਹਿੱਲ ਗਿਆ।
ਬੜ ਹੋਤੋ ਸਭੀ ਦੇਖ ਸਰਬ ਚੀਨ,
ਹਾਲਾਂਕਿ ਬੜਾ ਵਿਦਿਆਵਾਨ ਸੀ, ਬੜਾ ਨਿਪੁੰਨ ਸੀ ਤੀਰ ਅੰਦਾਜ਼ੀ ਦੀ ਵਿਦਿਆ, ਕਦੇ ਨਿਸ਼ਾਨੇ ਤੋਂ ਬਿਨਾਂ ਇਹਦਾ ਤੀਰ ਕਿਤੇ ਡਿੱਗਾ ਹੀ ਨਹੀਂ ਸੀ, ਨਿਸ਼ਾਨੇ ਨੂੰ ਹੀ ਜਾ ਕੇ ਸੇਧਦਾ ਸੀ, ਪਰ ਅੱਜ ਵੇਖੋ ਗੁਰੂ ਦੀ ਕਲਾ ਵਰਤੀ ਦਾ ਹੱਥ ਹਿੱਲ ਗਿਆ ਤੀਰ ਚਲਾਉਂਦੇ ਦਾ।
ਸਰ ਤੋ ਲੱਗਿਓ ਨੇ ਬੀਚ ਪਾਲ,
ਮਹਾਰਾਜ ਜੀ ਦੇ ਮੱਥੇ ਵਿੱਚ ਉਹ ਤੀਰ ਨਹੀਂ ਜਾ ਕੇ ਲੱਗ ਸਕਿਆ।
ਛੋਏ ਕੰਨ ਸਾਥ ਪੁਨ ਅਗਰ ਚਾਲ,
ਮਹਾਰਾਜ ਜੀ ਦੇ ਕੰਨ ਨਾਲ ਛੂ ਕੇ ਤੀਰ ਅੱਗੇ ਚਲਾ ਗਿਆ, ਹੱਥ ਹਿੱਲ ਗਿਆ ਨਾ, ਥੋੜਾ ਜਾ ਵੀ ਹੱਥ ਹਿੱਲ ਜੇ ਤੀਰ ਚਲਾਉਂਦੇ ਆ ਤੇ ਨਿਸ਼ਾਨੇ ਤੋਂ ਕਿਤੇ ਜਾ ਵੱਜਦਾ ਤੀਰ। ਕਹਿੰਦੇ ਹੱਥ ਹਿੱਲਿਆ ਮੱਥੇ ਤੇ ਨਹੀਂ ਵੱਜ ਸਕਿਆ ਤੀਰ, ਉਹ ਤੀਰ ਮਹਾਰਾਜ ਜੀ ਦੇ ਕੰਨ ਦੇ ਕੋਲੋਂ ਲੰਘ ਗਿਆ।
ਭਿਖ ਗੁਰੂ ਕਹਿਤ ਕੇ ਨਿਕਟ ਸੀਖ,
ਮਹਾਰਾਜ ਜੀ ਵੇਖ ਕੇ ਕਹਿੰਦੇ ਉਹ ਪੈਂਡੇ ਖਾਂ ਕਿਹਦੇ ਕੋਲੋਂ ਸਿੱਖ ਕੇ ਆਇਆ ਤੀਰ ਚਲਾਉਣਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਹਦੇ ਕੋਲੋਂ ਸਿੱਖਿਆ, ਕਿਹੜੇ ਉਸਤਾਦ ਦਾ ਚੇਲਾ, ਆਹ ਵਿਦਿਆ ਸਿਖਾਈ ਆ ਉਹਨੇ ਤੈਨੂੰ ਤੀਰ ਚਲਾਉਣ ਦੀ, ਸਾਡਾ ਮੱਥਾ ਕਿੱਥੇ, ਤੀਰ ਤੂੰ ਸਾਡੇ ਕੰਨ ਦੇ ਕੋਲੋਂ ਪਿਆ ਮਾਰਦਾ, ਕਿਹਦੇ ਕੋਲੋਂ ਸਿੱਖ ਕੇ ਆਇਆ।
ਬੜ ਤੀਰ ਅੰਦਾਜ਼ ਨਾ ਪਰ ਦੀਖ,
ਉਹ ਤਾਂ ਕਹਿੰਦਾ ਸੀ ਮੈਂ ਬੜਾ ਤੀਰ ਅੰਦਾਜ਼ ਹਾਂ, ਕਿੱਥੇ ਤੇਰੀ ਤੀਰ ਅੰਦਾਜ਼ੀ ਦੀ ਵਿਦਿਆ, ਉਹਨੂੰ ਘੁਣ ਲੱਗ ਗਿਆ, ਜਰ ਲੱਗ ਗਿਆ, ਕਿੱਥੇ ਗਈ ਆ ਤੇਰੀ ਤੀਰ ਅੰਦਾਜ਼ੀ।
ਚੁੱਕ ਗਏ ਉਹ ਰਹਿ ਪਛਤਾਵ ਪੂਰ,
ਔਰ ਤੇਰਾ ਇਹ ਤੀਰ ਛੁੱਟ ਗਿਆ, ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਇਹ ਉਸ ਵੇਲੇ ਬੜਾ ਪਛਤਾਇਆ ਵੀ ਮੇਰਾ ਤੀਰ ਕਿਵੇਂ ਚੁੱਕ ਗਿਆ, ਸਾਹਮਣੇ ਗੁਰੂ ਜੀ ਖੜੇ ਨੇ, ਤੀਰ ਮੱਥੇ ਦੇ ਵਿੱਚ ਮਾਰਿਆ, ਸਾਈਡ ਤੋਂ ਲੰਘ ਗਿਆ ਕੰਨ ਦੇ ਕੋਲੋਂ ਦੀ, ਹੈਰਾਨ ਹੋ ਗਿਆ ਪੈਂਡੇ ਖਾਂ, ਪਹਿਲੀ ਵਾਰ ਇਹਦਾ ਤੀਰ ਨਿਸ਼ਾਨੇ ਚ ਨਹੀਂ ਸੀ ਵੱਜਾ, ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰਾ ਤੀਰ ਚੁੱਕ ਗਿਆ, ਬੜਾ ਪਛਤਾਵਾ ਕਰਨ ਲੱਗਾ।
ਸਭ ਗਇਓ ਨਿਫਲ ਜੇ ਤੱਕ ਗਰੂਰ,
ਜਿੰਨਾ ਇਹਦਾ ਗਰੂਰ ਸੀ ਨਾ ਪਹਿਲਾਂ, ਹੁਣ ਉਹ ਗਰੂਰ ਇਹਦਾ ਨਿਸ਼ਫਲ ਚਲਾ ਗਿਆ।
ਅਬ ਫੇਰ ਵਾਰ ਦੂਸਰ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਕਹਿੰਦੇ ਪੈਂਡੇ ਖਾਂ ਫਿਕਰ ਨਾ ਕਰ, ਇੱਕ ਵਾਰ ਹੋਰ ਕਰ ਲੈ ਤੂੰ, ਤੈਨੂੰ ਇੱਕ ਵਾਰ ਹੋਰ ਕਰਨ ਦਾ ਮੌਕਾ ਦੇਣੇ। ਕਿੰਨੀ ਬਹਾਦਰੀ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਦੀ ਦਲੇਰੀ, ਮਹਾਰਾਜ ਸੱਚੇ ਪਾਤਸ਼ਾਹ ਨਿਰਖੌਫ ਨੇ, ਕਿਉਂਕਿ ਮੇਰੇ ਸਾਹਿਬ ਜਾਣਦੇ ਨੇ ਕਿ ਮਹਾਰਾਜ ਜੀ ਤਾਂ ਕਾਲ ਦੇ ਵੀ ਕਾਲ ਹਨ, ਮਹਾਕਾਲ ਸਵਰੂਪ ਹਨ, ਕੌਣ ਉਹਨਾਂ ਨੂੰ ਮਾਰ ਸਕਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਤੀਰ ਹੋਰ ਚਲਾ ਲੈ ਪੈਂਡੇ ਖਾਂ,
ਮੈਂ ਰਹਿ ਮਕਤਾ ਏਰ ਲਿਓ,
ਕਿਤੇ ਤੇਰੇ ਮਨ ਦਾ ਗੁੱਸਾ ਮਨ ਚ ਨਾ ਰਹਿ ਜੇ ਵੀ ਮੈਂ ਤੀਰ ਨਹੀਂ ਚਲਾ ਸਕਿਆ, ਕਿਤੇ ਤੇਰੇ ਮਨ ਦਾ ਮਣਖ ਤੇਰੇ ਮਨ ਚ ਨਾ ਰਹਿ ਜਾਏ।
ਸੁਣ ਕੇ ਪਠਾਨ ਹੋਏ ਲਾਜ ਲੀਨ,
ਥੋੜਾ ਜਾ ਸ਼ਰਮਿੰਦਾ ਹੋਇਆ ਪਠਾਨ, ਬੜਾ ਸ਼ਰਮਸਾਰ ਹੋਇਆ ਕਿ ਇੱਕ ਤੀਰ ਖਾਲੀ ਚਲਾ ਗਿਆ, ਵੇਖੋ ਗੁਰੂ ਜੀ ਦੂਜਾ ਮੌਕਾ ਮੈਨੂੰ ਤੀਰ ਚਲਾਉਣ ਦਾ ਦੇ ਰਹੇ ਨੇ।
ਨੈ ਕਹਿਤ ਬਾਤ ਮੁਕ ਮੋਨ ਕੀਨ,
ਬੋਲਿਆ ਨੀ ਫਿਰ ਅੱਗੋਂ ਕੁਝ, ਚੁੱਪ ਕੀਤਾ ਰਿਹਾ, ਕੋਈ ਜਵਾਬ ਨਹੀਂ ਦਿੱਤਾ।
ਔਰ ਮੈਂ ਬਸੋਰ ਕਰਕੇ ਵਿਚਾਰ,
ਮਨ ਵਿਚਾਰ ਕੇ ਝੂਰਦਾ ਹੋਇਆ ਵਿਚਾਰ ਕਰਦਾ ਹੈ,
ਕਿਆ ਭਯੋ ਮੋਏਗਾ ਨਿਫਲਵਾ।
ਕਹਿੰਦਾ ਕੀ ਹੋ ਗਿਆ ਮੈਨੂੰ, ਹੋ ਕੀ ਗਿਆ ਮੈਨੂੰ, ਆਪਣੇ ਹੱਥਾਂ ਵੱਲ ਵੇਖਦਾ ਕੀ ਹੋ ਗਿਆ ਮੈਨੂੰ ਕਿ ਮੇਰਾ ਵਾਰ ਨਿਸ਼ਫਲ ਚਲਾ ਗਿਆ।
ਹਾਏ ਕੋ ਤਵਾਏ ਗੁਰ ਪਾਕ ਫੇਰ ਕਰ ਵਾਰ ਖਾਨ ਪੁਨ ਦੁਤੀਆ ਬੇਰ।
ਮਹਾਰਾਜ ਜੀ ਘੋੜਾ ਹੋਰ ਨੇੜੇ ਲੈ ਆਏ ਦੇ, ਪਾਤਸ਼ਾਹ ਕਹਿੰਦੇ ਪੈਂਡੇ ਖਾ ਕੀ ਸੋਚੀ ਜਾਣਾ, ਕਰ ਦੂਜਾ ਵਾਰ, ਤੈਨੂੰ ਅਸੀਂ ਮੌਕਾ ਦੇ ਰਹੇ ਹਾਂ, ਦੂਸਰਾ ਵਾਰ ਵੀ ਤੂੰ ਕਰ ਲੈ, ਰੀਝ ਆਪਣੇ ਮਨ ਦੀ ਲਾ ਲੈ।
ਪ੍ਰਭ ਵਾਰ ਵਾਰ ਤੇ ਕੋ ਸੁਣਾਏ।
ਮਹਾਰਾਜ ਜੀ ਨੇ ਵਾਰ ਵਾਰ ਇਹਨੂੰ ਕਿਹਾ ਪੈਂਡੇ ਖਾ ਚਲਾ ਲੈ ਤੀਰ, ਇੱਕ ਵਾਰ ਹੋਰ ਕਰ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਰ ਹੋਰ ਕਰ ਲੈ, ਤੇਰੇ ਮਨ ਦਾ ਸ਼ੌਂਕ ਹੈ ਨਾ ਸਾਡੇ ਨਾਲ ਲੜਨਾ, ਤੇ ਲੜ ਫਿਰ, ਵਾਰ ਹੋਰ ਕਰ ਲੈ, ਤੈਨੂੰ ਅਸੀਂ ਮੌਕਾ ਦਿੰਦੇ ਹਾਂ।
ਮਨ ਰੱਖੋ ਨਾ ਕਰ ਲਿਓ ਦਾਏ,
ਮਨ ਵਿੱਚ ਰੱਖ ਨਾ ਲਈ ਕਿਤੇ ਕੋਈ ਗੱਲ, ਜਿਹੜਾ ਦਾ ਲਾਣਾ ਚਾਹੁੰਦਾ ਲਾ ਲੈ, ਕਿਤੇ ਸੋਚਦਾ ਰਹਿ ਜੇ ਵੀ ਏਦਾਂ ਚਲਾਉਂਦਾ ਤੇ ਏਦਾਂ ਹੋਣਾ ਸੀ, ਜਿਵੇਂ ਚਲਾਣਾ ਚਾਹੁੰਦਾ ਤੀਰ ਉਸੇ ਤਰ੍ਹਾਂ ਚਲਾ ਲੈ, ਕਿਤੇ ਹੁਣ ਮਨ ਦਾ ਦਾਇ ਆਪਣੇ ਮਨ ਚ ਨਾ ਰੱਖ ਲਵੀ।
ਤਬ ਪੈਂਡ ਖਾਨ ਚਪ ਕੈਤ ਬੈਨ,
ਪੈਂਡੇ ਖਾਂ ਉਸ ਵੇਲੇ ਫਿਰ ਚਿਪਿਆ, ਗੁੱਸੇ ਵਿਚ ਆਇਆ, ਰੋਹ ਵਿਚ ਆਇਆ, ਨਾਲੇ ਕਸੂਰਮੇ ਦਾ ਪਹਿਲਾ ਤੀਰ ਖਾਲੀ ਚਲਾ ਜੇ ਦੂਜਾ ਫਿਰ ਗੁੱਸਾ ਆਉਂਦਾ ਹੀ ਹੈ, ਰੋਹ ਵਿਚ ਆਇਆ, ਫਿਰ ਗੁਰੂ ਸਾਹਿਬ ਵੰਗਾਰ ਰਹੇ ਨੇ ਬਾਰ ਬਾਰ, ਤੇ ਇਹਦੇ ਮਨ ਚ ਬੜਾ ਭਾਰੀ ਰੋਹ ਆਇਆ, ਬੀਰਸ ਆਇਆ ਹੈ।
ਤਬ ਪੈਂਡ ਖਾਨ ਚਪ ਕੈਤ ਬੈਨ,
ਔਰ ਮਹਾਰਾਜ ਜੀ ਦੇ ਚਪ ਚਪ ਕੇ ਉਸ ਵੇਲੇ ਬੋਲਿਆ, ਕਹਿਣ ਲੱਗਾ
ਸਨਮੁਖ ਨਾ ਹੋ ਤੁਮ ਹੋਏ ਲਾਜ ਨੈਣ।
ਕਹਿੰਦਾ ਜੀ ਮੈਂ, ਮੇਰੀਆਂ ਅੱਖਾਂ ਵਿੱਚ ਸ਼ਰਮ ਹੈ, ਸ਼ਰਮ ਹੋਣ ਕਰਕੇ ਮੈਂ ਤੁਹਾਡੇ ਸਨਮੁਖ ਨਹੀਂ ਹੋ ਰਿਹਾ।
ਮੈਂ ਨਿਕਟ ਹੋਏ ਇਮ ਬਾਣ ਤਿਆਗ,
ਮੈਂ ਨੇੜੇ ਹੋ ਕੇ ਇਸ ਤਰ੍ਹਾਂ ਬਾਣ ਤਿਆਗਿਆ ਹੈ।
ਤੁਮ ਜੀਅਤ ਦੇਖੋ ਨੈ ਕਿਤੋਂ ਲਾਗ,
ਪਰ ਤੁਹਾਨੂੰ ਉਹ ਤੀਰ ਲੱਗਾ ਨੀ ਕਿਤੇ, ਮੈਨੂੰ ਤਾਂ ਸ਼ਰਮ ਮਾਰੀ ਜਾ ਰਹੀ ਹੈ ਗੁਰੂ ਜੀ ਕਿ ਮੈਂ ਤੁਹਾਡੇ ਕੋਲ ਹੋ ਕੇ ਤੀਰ ਚਲਾਇਆ ਤੇ ਤੁਸੀਂ ਹਲੇ ਵੀ ਮੇਰੇ ਸਾਹਮਣੇ ਜੀਵਦੇ ਖੜੇ ਹੋ।
ਬੋ ਕਰ ਅਭਿਆਸ ਤਿਸ ਕ੍ਰੋਧ ਕੋਧ ਕਾਰ,
ਔਰ ਮੈਂ ਬਹੁਤ ਅਭਿਆਸ ਕੀਤਾ ਹੈ ਵਿਦਿਆ ਦਾ, ਸ਼ਸਤਰ ਵਿਦਿਆ ਦਾ, ਤੀਰ ਅੰਦਾਜ਼ੀ ਦਾ, ਮੇਰੀ ਉਸ ਵਿਦਿਆ ਨੂੰ ਤ੍ਰਿਕਾਰ ਹੈ ਜਿਹੜੀ ਵਿਦਿਆ ਤੁਹਾਡੇ ਤੇ ਕੰਮ ਨਹੀਂ ਕਰ ਸਕੀ।
ਇਸ ਵਕਤ ਟੁਕਿਓ ਦੋਏ ਦਲ ਮਜਾਰ,
ਔਰ ਦੋਹਾਂ ਦਲਾਂ ਦੇ ਵਿੱਚ ਮੈਂ ਇੱਥੇ ਆ ਟੁਕਿਆ, ਮੇਰੀ ਕਾਹਦੀ ਵਿਦਿਆ ਸੀ ਕਿ ਮੈਂ ਤੁਹਾਡੇ ਸਾਹਮਣੇ ਹੋ ਕੇ ਤੀਰ ਚਲਾਇਆ, ਸਨਮੁਖ ਤੁਸੀਂ ਹਿੱਲੇ ਤੱਕ ਨਹੀਂ, ਇੱਕੋ ਜਗ੍ਹਾ ਤੇ ਖਲੋਤੇ ਰਹੇ, ਫਿਰ ਵੀ ਮੈਂ ਤੀਰ ਤੁਹਾਨੂੰ ਨਹੀਂ ਮਾਰ ਸਕਿਆ, ਮੇਰੀ ਇਸ ਵਿਦਿਆ ਤੇ ਤ੍ਰਿਕਾਰ ਹੈ।
ਹੋਏ ਵੀਰ ਬਹਾਦਰ ਇੱਕ ਵਾਰ,
ਜਿਹੜਾ ਵੀਰ ਬਹਾਦਰ ਯੋਧਾ ਹੁੰਦਾ ਉਹ ਤਾਂ ਇੱਕੋ ਵਾਰ ਨਾਲ ਦੁਸ਼ਮਣ ਨੂੰ ਮਾਰ ਮੁਕਾਉਂਦਾ ਹੈ।
ਪਰ ਕਹਿਤ ਅਬੈ ਤੁਮ ਬਾਰ ਬਾਰ,
ਪਰ ਮੈਂ ਪਹਿਲਾ ਵਾਰ ਖਾਲੀ ਕਰ ਦਿੱਤਾ, ਹੁਣ ਤੁਸੀਂ ਦੁਬਾਰਾ ਵਾਰ ਕਰਨ ਵਾਸਤੇ ਮੈਨੂੰ ਵਾਰ ਵਾਰ ਕਹਿ ਰਹੇ ਹੋ, ਪ੍ਰੇਰ ਰਹੇ ਹੋ।
ਤੁਮਰੇ ਬਚਨ ਕੋ ਵਾਰ ਦੂਜ,
ਤੁਹਾਡੇ ਬਚਨਾਂ ਕਰਕੇ, ਤੁਸੀਂ ਵੀ ਗੁਰੂ ਪੀਰ ਹੋ, ਸਾਰੇ ਤੁਹਾਡਾ ਬਚਨ ਮੰਨਦੇ ਨੇ, ਮੈਂ ਵੀ ਮੰਨ ਲੈਣਾ, ਇਸ ਕਰਕੇ ਤੁਹਾਡਾ ਬਚਨ ਮੰਨ ਕੇ, ਤੁਹਾਡਾ ਬੋਲ ਮੰਨ ਕੇ ਮੈਂ ਦੂਜਾ ਵਾਰ ਕਰਨ ਨੂੰ ਤਿਆਰ ਹਾਂ।
ਕਰਬੋ ਬਣਿਓ ਹੋਏ ਦੀ ਪੂਜ,
ਤੇ ਮੈਂ ਦੂਸਰਾ ਵਾਰ ਤੁਹਾਡੇ ਤੇ ਕਰਨ ਵਾਸਤੇ ਤਿਆਰ ਹਾਂ, ਕਿਉਂਕਿ ਤੁਸੀਂ ਵੀ ਪੂਜਨੀਕ ਹੋ, ਵਾਰ ਵਾਰ ਕਹਿ ਰਹੇ ਹੋ, ਤੁਹਾਡਾ ਕਹਿਣਾ ਨੀ ਮੋੜਦਾ।
ਮੈਂ ਕਰੋ ਨਾ ਇਹ ਲਖੋ ਆਏ,
ਆਇਆ ਮੇਰਾ ਦੂਜਾ ਤੀਰ, ਗੁਰੂ ਜੀ ਸੰਭਾਲਿਓ ਜੇ ਹੁਣ ਆਪਣਾ ਆਪ, ਕਿਉਂਕਿ ਹੁਣ ਮੇਰਾ ਇਹ ਵਾਰ ਤੁਹਾਡੇ ਹੁਣ ਪ੍ਰਾਣ ਨਹੀਂ ਛੱਡੇਗਾ, ਹੁਣ ਤੁਸੀਂ ਵੀ ਆਪਣਾ ਆਪ ਸੰਭਾਲ ਲਵੋ।
ਸਾਵਧਾਨ ਉਜੈ ਆਪ, ਸਾਵਧਾਨ ਆਪ ਹੂਜੈ ਬਣਾਏ,
ਔਰ ਤੁਸੀਂ ਚੰਗੀ ਤਰ੍ਹਾਂ ਸਾਵਧਾਨ ਹੋ ਜਾਓ, ਸਾਵਧਾਨ ਹੋ ਕੇ ਆਪਣਾ ਆਪ ਬਚਾ ਲੋ ਜੇ ਬਚਾਇਆ ਜਾ ਸਕਦਾ ਹੈ।
ਕਹਿ ਕਰ ਕੁਦੰਡ ਲੀਨਸ ਕਠੋਰ,
ਇਦਾਂ ਕਹਿ ਕੇ ਨੇ, ਬੜਾ ਕਠੋਰ ਧਨਕ ਸੀ ਪੈਂਡੇ ਖਾਂ ਦਾ, ਉਹ ਧਨਕ ਇਹਨੇ ਆਪਣੇ ਹੱਥ ਵਿੱਚ ਸੰਭਾਲਿਆ ਹੈ।
ਪਾਥਾ ਮਜਾਰ ਸਰ ਕਾਢ ਕੋਰ,
ਔਰ ਆਪਣੇ ਪੱਥੇ ਦੇ ਵਿੱਚੋਂ ਇੱਕ ਚੋਣਵਾਂ ਜਿਹਾ ਤਿੱਖਾ ਤੀਰ ਬਾਹਰ ਕੱਢਿਆ ਹੈ।
ਭਗਤ ਸਾਹਿਬ ਵਿੱਚ ਪੰਚ ਫਾਗ,
ਬਾਗੜ ਦੇ ਵਿੱਚ ਤਸਾ ਕੇ, ਕਹਿੰਦੇ ਉਹਦੀ ਬਾਗੜ ਤੀਰ ਦੀ ਜਿਹੜੀ ਆ ਉਹ ਤੰਦੀ ਦੇ ਵਿੱਚ, ਬਾਗੜ ਵਿੱਚ ਪਾ ਕੇ ਉਹਨੂੰ ਕੰਨਾਂ ਤੱਕ ਖਿੱਚਿਆ ਹੈ।
ਕਰ ਸ਼ਿਸਤ ਐਂਚ ਕਰ ਸ਼ਰੋਣ ਲਾਗ,
ਔਰ ਸ਼ਿਸਤ ਕਹਿੰਦੇ ਨੇ ਨਿਸ਼ਾਨਾ ਬੰਨਿਆ, ਨਿਸ਼ਾਨਾ ਬੰਨ ਕੇ ਕੰਨਾਂ ਤੱਕ ਤੀਰ ਦੀ ਤੰਦੀ ਜਿਹੜੀ ਆ ਬਾਗੜ ਸਮੇਤ ਖਿੱਚੀ ਹੈ।
ਬਖਤਰ ਸਰੀਰ ਅੱਛਾ ਦਹੇਰ,
ਵੇਖਿਆ ਕਿ ਸਤਿਗੁਰਾਂ ਦਾ ਜਿਹੜਾ ਸਰੀਰ ਹੈ ਸਾਰਾ ਉਹ ਲੋਹੇ ਨਾਲ ਮੜਿਆ ਹੋਇਆ, ਮਹਾਰਾਜ ਜੀ ਦੇ ਸਰੀਰ ਦੇ ਉੱਤੇ ਲੋਹੇ ਦਾ ਟੋਪ ਪਾਇਆ ਹੋਇਆ ਸੀ, ਸਾਰਾ ਸਰੀਰ ਸੰਜੋਹ ਦੇ ਨਾਲ ਮੜਿਆ ਹੋਇਆ ਇਹਨੇ ਵੇਖਿਆ।
ਨੈ ਨਗਨ ਅੰਗ ਜਿਤ ਹਨੈ ਫੇਰ,
ਵੇਖਦਾ ਵੀ ਕੋਈ ਸਰੀਰ ਦਾ ਅੰਗ ਖਾਲੀ ਨਹੀਂ ਦਿਸਦਾ, ਤੀਰ ਕਿੱਥੇ ਮਾਰਾਂ, ਸਰੀਰ ਦੇ ਉੱਤੇ ਲੋਹਾ ਮੜਿਆ ਹੋਇਆ ਤੇ ਤੀਰ ਕਿੱਥੇ ਚਲਾਵਾ।
ਬੋਰੋ ਵਿਸਾਲ ਸ਼ੁਭ ਪਾਲ ਜਾਨ,
ਫਿਰ ਇਹਨੇ ਵੇਖਿਆ ਵੀ ਇੱਕੋ ਮੱਥੇ ਵਾਲੀ ਜਗ੍ਹਾ ਹੈ ਜਿਹੜੀ ਖਾਲੀ ਹੈ, ਉਹੀ ਵਿਸ਼ਾਲ ਮਹਾਰਾਜ ਜੀ ਦਾ ਚੌੜਾ ਮੱਥਾ ਸੀ। ਕਹਿੰਦਾ ਬਸ ਇਹੀ ਇੱਕ ਮੱਥੇ ਵਾਲੀ ਜਗ੍ਹਾ ਜਿੱਥੇ ਮੈਂ ਤੀਰ ਮਾਰ ਸਕਦਾ ਹਾਂ।
ਚੱਕ ਕੈ ਮਹਾਨ ਬਲ ਜੁਤ ਪਠਾਨ,
ਬੜੇ ਬਲ ਨਾਲ ਇਸ ਪਠਾਨ ਪੈਂਡੇ ਖਾਨ ਨੇ ਤੱਕ ਕੇ ਤੀਰ ਮਹਾਰਾਜ ਜੀ ਦੇ ਮੱਥੇ ਦਾ ਨਿਸ਼ਾਨਾ ਲਾ ਕੇ ਦੁਬਾਰਾ ਦੂਸਰਾ ਤੀਰ ਚਲਾਇਆ ਹੈ।
ਸਮ ਸਰਪ ਛੋੜ ਤੀ ਕਨਕ ਤੰਗ,
ਜਿਵੇਂ ਸੱਪ ਛੂਕਦਾ ਜਾਂਦਾ, ਸੱਪ ਵਾਂਗੂ ਛੂਕਦਾ ਹੋਇਆ ਤੀਰ ਇਹਦੀ ਕਮਾਨ ਵਿੱਚੋਂ ਨਿਕਲਿਆ ਹੈ।
ਜਿਸ ਬੇਗ ਬੋਤ ਤੀਖਨ ਸੁਟੰਗ,
ਬੜੇ ਵੇਗ ਨਾਲ ਗਿਆ ਤੇ ਬੜਾ ਤਿੱਖਾ ਫੁਲਾਦ ਦਾ ਬਣਿਆ ਹੋਇਆ ਤੀਰ ਹੈ।
ਖਪਰਾ ਦਰਾਜ ਖਰਸਾਨ ਲਾਗ,
ਖਪਰਾ ਤੀਰ ਚੌੜਾ ਤੀਰ ਸੀ ਔਰ ਬੜੀ ਸਾਂਗ ਉਹਨੂੰ ਕਹਿੰਦੇ, ਬੜੀ ਧਾਰ ਲਾਈ ਹੋਈ ਤਿੱਖਾ ਤੀਰ ਹੈ।
ਕਿਉਂਕਿ ਉਸ ਜਾਤ ਜਬ ਖਾਨ ਤਿਆਗ,
ਜਦੋਂ ਪੈਂਡੇ ਖਾਨ ਨੇ ਤੀਰ ਤਿਆਗਿਆ ਦੀ ਕਮਾਨ ਚੋ ਛੂਕਦਾ ਹੋਇਆ ਤੀਰ ਗਿਆ ਹੈ।
ਲਟਪਟੀ ਸ਼ਾਲ ਗੁਰ ਸਿਰ ਲਪੇਟ,
ਮਹਾਰਾਜ ਜੀ ਨੇ ਨਾ ਇੱਕ ਪਸ਼ਮੀਨੇ ਦੀ ਛਾਲ ਛੋਟੀ ਜੀ, ਛੋਟਾ ਜਿਹਾ ਜਿਵੇਂ ਦੁਸ਼ਾਲਾ ਜਿਹਾ ਹੁੰਦਾ, ਥੱਲੇ ਦੁਮਾਲਾ ਸੀ, ਉੱਤੇ ਮਹਾਰਾਜ ਜੀ ਨੇ ਉਹ ਬੰਨੀ ਹੋਈ ਸੀ। ਲੱਟ ਪੱਟੀ ਕਹਿੰਦੇ ਨੇ ਵੀ ਜਿਹੜਾ ਪੇਚ ਨਾ ਲਾਇਆ ਹੋਵੇ ਓਦਾਂ ਹੀ ਬੰਨ ਲੈ, ਲਪੇਟ ਲਵੋ ਸਿਰ ਤੇ, ਪਰ ਉਹ ਫਿਰ ਵੀ ਬੜੀ ਸੁੰਦਰ ਲੱਗਦੀ ਹੈ। ਉਹ ਓਦਾਂ ਦਾ ਮਹਾਰਾਜ ਜੀ ਨੇ ਨਾ ਇੱਕ ਪਸ਼ਮੀਨੇ ਦੀ ਬੜੀ ਸੋਹਣੀ ਛਾਲ ਸੀ, ਉਹ ਮਹਾਰਾਜ ਜੀ ਨੇ ਆਪਣੇ ਸਿਰ ਦੇ ਉੱਤੇ ਲਪੇਟੀ ਹੋਈ ਸੀ।
ਤੇ ਛੋਰ ਸਾਥ ਕਰ ਤੀਰ ਭੇਟ,
ਉਹ ਜਿਹੜਾ ਤੀਰ ਇਹਨੇ ਦੂਜਾ ਚਲਾਇਆ, ਉਹ ਮਹਾਰਾਜ ਜੀ ਦਾ ਜਿਹੜਾ ਉਹ ਦੁਸ਼ਾਲਾ ਉੱਤੇ ਬੰਨਿਆ ਹੋਇਆ ਸੀ ਨਾ, ਉਹਦੇ ਪੱਲੇ ਨੂੰ ਇੱਕ ਪੇਚ ਨੂੰ ਜਾ ਕੇ ਲੱਗਾ।
ਉਪਰ ਉਠਾਏਗਾ ਅਗਰ ਦੂਰ,
ਮਹਾਰਾਜ ਜੀ ਦਾ ਜਿਹੜਾ ਉਹ ਦੁਸ਼ਾਲਾ ਸੀ ਨਾ ਸਿਰ ਦੇ ਉੱਤੇ ਬੱਧਾ ਹੋਇਆ, ਉਹਨੂੰ ਥੋੜਾ ਜਿਹਾ ਉੱਪਰ ਨੂੰ ਚੁੱਕਿਆ ਗਿਆ। ਜਦੋਂ ਤੀਰ ਲੱਗਾ ਤੇ ਉੱਪਰ ਨੂੰ ਚੁੱਕਿਆ ਗਿਆ ਤੇ ਤੀਰ ਲੱਗ ਕੇ ਪਾਰਲੇ ਪਾਸੇ ਚਲਾ ਗਿਆ।
ਬਿਸਮਾਏ ਰੇ ਦਲ ਦੋਨ ਸੂਰ,
ਤੀਰ ਦੂਸਰਾ ਵੀ ਖਾਲੀ ਚਲਾ ਗਿਆ। ਮਹਾਰਾਜ ਜੀ ਦਾ ਦੁਸ਼ਾਲਾ ਜਿਹੜਾ ਸਿਰ ਤੇ ਬੱਧਾ ਸੀਗਾ, ਉਹਦੇ ਨਾਲ ਹੀ ਲੱਗ ਕੇ ਤੀਰ ਪਾਰ ਦੂਜੇ ਪਾਸੇ ਚਲਾ ਗਿਆ। ਮਹਾਰਾਜ ਜੀ ਨੂੰ ਵਾਲ ਵੀ ਵਿੰਗਾ ਦਾ ਹੋ ਸਕਿਆ। ਦੋਵੇਂ ਦਲ ਵੇਖ ਰਹੇ ਨੇ, ਹੈਰਾਨ ਹਨ, ਪੈਂਡੇ ਖਾਂ ਦੇ ਸੂਰਮੇ ਵੇਖ ਕੇ ਹੈਰਾਨ ਹਨ।
ਡੁੱਬਿਓ ਪਠਾਨ ਬੋ ਲਾਜ ਮਾਏ,
ਹੁਣ ਤਾਂ ਸ਼ਰਮ ਚ ਡੁੱਬ ਕੇ ਖਤਮ ਹੀ ਹੋ ਚੱਲਿਆ ਪੈਂਡੇ ਖਾਂ, ਵੀ ਦੂਜਾ ਤੀਰ ਵੀ ਖਾਲੀ, ਦੂਜਾ ਵਾਰ ਵੀ ਖਾਲੀ, ਹੁਣ ਤਾਂ ਸ਼ਰਮ ਦੇ ਵਿੱਚ ਡੁੱਬ ਗਿਆ ਪਠਾਨ ਪੈਂਡੇ ਖਾਂ।
ਤੁਰਕਾਂ ਵਿਖੇ ਬੜ ਨਾਮ ਜਾਏ,
ਜਿਹੜਾ ਤੁਰਕਾਂ ਵਿੱਚ ਬੜਾ ਵੱਡਾ ਨਾਂ ਸੀ, ਬੜਾ ਵੱਡਾ ਸਿਪਾਹ ਸਲਾਰ ਸੀ।
ਤਿਗ ਅਗਰ ਲੱਚ ਮਨ ਸ਼ਤਰੂ ਬੀਰ,
ਸਾਹਮਣੇ ਗੁਰੂ ਸਾਹਿਬ ਨਿਸ਼ਾਨਾ ਬਣ ਕੇ ਖਲੋਤੇ ਨੇ, ਹਿੱਲੇ ਤੱਕ ਨਹੀਂ, ਫਿਰ ਵੀ ਮੈਂ ਨਿਸ਼ਾਨਾ ਨਹੀਂ ਲਾ ਸਕਿਆ।
ਮੁਝ ਕੋ ਪ੍ਰਚਾਰ ਥਿਰਤਾ ਸਧੀਰ,
ਮੇਰੇ ਸਾਹਮਣੇ ਖਲੋਤੇ ਮੈਨੂੰ ਵੰਗਾਰ ਰਹੇ ਨੇ, ਵੇਖ ਵੇਖ ਕੇ ਹੈਰਾਨ ਹੋ ਰਿਹਾ ਪੈਂਡੇ ਖਾਂ।
ਸਦ ਹੈਬ ਕਰਨ ਵਿਦਿਆ ਵਿਸਾਲ,
ਲਾਨਤ ਹੈ ਮੇਰੀ ਇਹੋ ਜਿਹੀ ਵਿਦਿਆ ਤੇ, ਤਰਕਾਰ ਹੈ ਮੇਰੀ ਇਹੋ ਜਿਹੀ ਵਿਦਿਆ ਜਿਹੜੀ ਮੈਨੂੰ ਸਿੱਖੀ ਹੋਈ ਹੈ।
ਨੈ ਸਰਿਓ ਕਾਰ ਜਬ ਜੰਗ ਕਾਲ,
ਜਦੋਂ ਇਹ ਜੰਗ ਦਾ ਸਮਾਂ ਆਇਆ ਤੇ ਮੇਰੀ ਵਿਦਿਆ ਕੰਮ ਹੀ ਨਹੀਂ ਆਈ, ਮੇਰੀ ਉਹ ਸ਼ਸਤਰ ਵਿਦਿਆ ਨੂੰ ਕੀ ਹੋ ਗਿਆ, ਉਹ ਕੰਮ ਨਹੀਂ ਆਈ ਤੀਰ ਅੰਦਾਜ਼ੀ ਦੀ ਵਿਦਿਆ।
ਅਬ ਵਾਰ ਤੈਨੂੰ ਕੋ ਬਣੇ ਦੇਣ,
ਪੈਂਡੇ ਖਾਂ ਕਹਿੰਦਾ ਹੁਣ ਗੁਰੂ ਜੀ ਦਾ ਵਾਰ ਦੇਣਾ ਬਣਦਾ, ਉਹਨਾਂ ਨੇ ਦੋ ਵਾਰ ਦਿੱਤੇ ਨੇ ਮੈਨੂੰ, ਹੁਣ ਉਹਨਾਂ ਨੂੰ ਵਾਰ ਦੇਣਾ ਬਣਦਾ ਕਿ ਖਲੋ ਕੇ ਮੈਂ ਹੁਣ ਉਹਨਾਂ ਨੂੰ ਵਾਰ ਕਰਨ ਦੇਵਾਂ।
ਜਿਮਕੀਏ ਜੰਗ ਮੈਂ ਦੇਣ ਲੈਣ,
ਜਿਵੇਂ ਜੰਗ ਦੇ ਮੈਦਾਨ ਵਿੱਚ ਵਾਰ ਦੇਣਾ ਤੇ ਲੈਣ ਦੀ ਰਵਾਇਤ ਹੁੰਦੀ ਹੈ, ਉਹ ਹੁਣ ਮੈਨੂੰ ਰੀਤ ਪੂਰੀ ਕਰਨੀ ਚਾਹੀਦੀ ਹੈ। ਜਿਸ ਪ੍ਰਕਾਰ ਨਾਲ ਪੈਂਡੇ ਖਾਂ ਮਹਾਰਾਜ ਜੀ ਦਾ ਵਾਰ ਦੇ ਰਿਹਾ ਤੇ ਕਲਗੀਧਰ ਪਾਤਸ਼ਾਹ ਦਾ ਵੱਧ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।